दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुरदियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास आप जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने जदों बगौर नगर दे लागे जाके डेरा लाया अपनी फौज दे समेत ते बगौर दे वासी सारे डर गए कि फौज सानू लुटन दे वास्ते पहुंच गई है। लड़ाई दी पूरी तैयारी करन तों बाद एक आदमी सतगुरां दे चरणां दे विच पहुंचा है ये भेत लैण दे वास्ते कि जिहड़ी फौज ने डेरा लाया है उहदा इरादा की है। सतगुरां दे चरणां दे विच इक आदमी पहुंचा पिंड दा, उह कहिंदा कि तुसीं कित्थों चल के आए हो, तुसीं कौन हो, कित्थे जा रहे हो, इत्थे आउण दा तुहाडा मकसद की है, कृपा करके बयान करो। कल इत्थों तक कथा पहुंची सी, अज इत्थों अगे मैं प्रारंभ करदा। इम त्रासत के बाक सुने जब धर्म सिंह सो गुरु पन्यो तब। ग्रंथाकार भाई संतोख सिंह जी लिखते ने उस डरे हुए आदमी दे जदों इस तरह दे बचन सतगुरु गोविंद सिंह सच्चे पातशाह जी ने सुने ते फिर सतगुरु गोविंद सिंह सच्चे पातशाह जी ने धर्म सिंह नु हुक्म किया जा हुण नगर मैं नर समझावो दे तीरज को त्रास मिटावो। सतगुरु गोविंद सिंह सच्चे पातशाह जी ने हुक्म किया भाई धर्म सिंह नु। सतगुरु जी कहंदे ने कि धर्म सिंघा नगर दे विच चलिया जा, जिन्ने भी नगर दे वासी ने उन्हां सारयां नु जाके समझा ते सारयां नु तीरे दे, असीं लुट्टण दे वास्ते किसे नु इत्थे डेरा नहीं लाया तां कि साडे दसण दे नाल ਉਹਨਾਂ ਦਾ ਡਰ ਮੁੱਕ ਜਾਏ। ਆਇਸ ਪਾਏ ਗਇਓ ਤਤਕਾਲਾ ਪੁਰ ਜਨ ਸਾਵਧਾਨ ਜਹੈ ਜਾਲਾ। ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਬੜੀ ਛੇਤੀ ਹੀ ਧਰਮ ਸਿੰਘ ਨਗਰ ਦੇ ਵਿੱਚ ਜਾ ਪਹੁੰਚਾ। ਜਿੰਨੇ ਵੀ ਪੁਰੀ ਦੇ ਵਿੱਚ ਵਸਣ ਵਾਲੇ ਸਨ ਉਹ ਬੜੀ ਸਾਵਧਾਨਤਾ ਦੇ ਨਾਲ ਲੜਾਈ ਦੇ ਵਾਸਤੇ ਤੈਨਾਤ ਸਨ। ਫਿਰ ਹੋਏ ਸਗਰੀ ਕਥਾ ਸੁਣਾਈ ਇਹ ਜਗ ਗੁਰ ਤੁਮ ਕੋ ਸੁਖ ਦਾਈ। ਸਾਰੇ ਬਗੌਰ ਪਿੰਡ ਦੇ ਵਾਸੀਆਂ ਨੂੰ ਧਰਮ ਸਿੰਘ ਨੇ ਸਾਰੀ ਸਤਿਗੁਰਾਂ ਦੀ ਵਾਰਤਾ ਬਿਆਨ ਕੀਤੀ ਹੈ। ਕਹਿੰਦਾ ਇਹ ਜਗ ਗੁਰੂ ਤੁਮ ਕੋ ਸੁਖ ਦਾਈ, ਭਾਵ ਕੇ ਜਿਹੜੀ ਫੌਜ ਦੇ ਸਮੇਤ ਜਿਨ੍ਹਾਂ ਸਤਿਗੁਰਾਂ ਨੇ ਡੇਰਾ ਲਾਇਆ ਹੈ, ਕਹਿੰਦਾ ਕਿ ਉਹ ਤੇ ਜਗਤ ਦੇ ਗੁਰੂ ਨੇ, ਉਹ ਤੇ ਸੁਖਾਂ ਦਾ ਦਾਨ ਦੇਣ ਵਾਲੇ ਦਾਤੇ ਨੇ, ਉਹ ਕਿਸੇ ਨੂੰ ਦੁੱਖ ਦੇਣ ਦੇ ਵਾਸਤੇ ਇੱਥੇ ਨਹੀਂ ਪਹੁੰਚੇ। ਸਿੱਖ ਹੋਏ ਮਿਲੋ ਦਰਸ ਕੋ ਜੋਵੋ ਦੋਏ ਲੋਚਨ ਕੇ ਸੁਖ ਕੋ ਜੋਵੋ। ਧਰਮ ਸਿੰਘ ਕਹਿੰਦਾ ਕਿ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਆਖਾਂਗਾ ਕਿ ਤੁਸੀਂ ਸਤਿਗੁਰਾਂ ਦੇ ਸੇਵਕ ਬਣ ਕੇ ਉਹਨਾਂ ਦਾ ਜਾ ਕੇ ਦਰਸ਼ਨ ਪਰਸੋ, ਭਾਵ ਕਿ ਉਹਨਾਂ ਦਾ ਜਾ ਕੇ ਦਰਸ਼ਨ ਕਰੋ, ਕਿਉਂਕਿ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਅੱਖਾਂ ਸਫਲੀਆਂ ਹੋ ਜਾਂਦੀਆਂ ਨੇ ਤੇ ਸੁਖ ਦੀ ਪ੍ਰਾਪਤੀ ਹੁੰਦੀ। ਭੀਮ ਸੈਨ ਜਹ ਕ੍ਰੀਚ ਕੁਮਾਰੇ, ਸੋ ਸਥਾਨ ਚਿਤ ਚਹਿ ਨਿਹਾਰੇ। ਧਰਮ ਸਿੰਘ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਦਰਅਸਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਥੇ ਆਉਣ ਦਾ ਇਹ ਕਾਰਨ ਹੈ ਕਿ ਭੀਮ ਸੈਨ ਨੇ ਜਿੱਥੇ ਕ੍ਰੀਚਕ ਨੂੰ ਮਾਰਿਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਨੂੰ ਦੇਖਣਾ ਚਾਹੁੰਦੇ। ਤੁਮ ਨਾਹਕ ਕਿਉਂ ਤ੍ਰਾਸਤ ਪਏ, ਪੁਰ ਕੋ ਨਹੀਂ ਬਿਗਾੜ ਚਿਤ ਠਏ। ਧਰਮ ਸਿੰਘ ਜੀ ਕਹਿੰਦੇ ਨੇ ਕਿ ਬੇਕਾਰ ਦੇ ਵਿੱਚ ਤੁਸੀਂ ਡਰ ਨੂੰ ਧਾਰਨ ਕਰਕੇ ਕਿਉਂ ਰੁਕੇ ਹੋਏ ਹੋ। ਕਹਿੰਦਾ ਹੈ ਧਰਮ ਸਿੰਘ ਕਿ ਤੁਸੀਂ ਪੁਰੀ ਦੇ ਸਾਰੇ ਲੋਕ ਅਚਿੰਤ ਹੋ ਜਾਓ, ਚਿੰਤਾ ਤੋਂ ਰਹਿਤ ਹੋ ਜਾਓ, ਤੁਹਾਡਾ ਕਿਸੇ ਵੀ ਪ੍ਰਕਾਰ ਦੇ ਨਾਲ ਵਿਗਾੜ ਕਰਨ ਦਾ ਨਾ ਸਾਡਾ ਇਰਾਦਾ ਹੈ ਤੇ ਨਾ ਸਾਡੇ ਸਤਿਗੁਰਾਂ ਦਾ ਹੈ। ਧਰਮ ਸਿੰਘ ਦਿਓ ਦਿਲਾਸਾ, ਤਦਪ ਤਿਨ ਨਾ ਪਯੋ ਪਰ ਵਾਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਧਰਮ ਸਿੰਘ ਨੇ ਇਸ ਤਰ੍ਹਾਂ ਦੀਆਂ ਬਹੁਤੀਆਂ ਗੱਲਾਂ ਕਹਿ ਕੇ ਉਹਨਾਂ ਨੂੰ ਦਿਲਾਸਾ ਦੇਣ ਦਾ ਯਤਨ ਕੀਤਾ, ਪਰ ਕਵੀ ਜੀ ਲਿਖਦੇ ਨੇ ਕਿ ਤਾਂ ਵੀ ਉਹਨਾਂ ਦੇ ਮਨ ਦੇ ਵਿੱਚ ਪ੍ਰਵਾਸ ਨਹੀਂ ਵੱਜਿਆ, ਭਾਵ ਕੇ ਪੂਰਾ ਯਕੀਨ ਨਹੀਂ ਆਇਆ। ਆਪਣੋ ਸੇਵਰ ਫਰਕ ਸੋ ਕਰੀਏ, ਪੁਰ ਜਨ ਕੋ ਡਰੇ ਉਰ ਤੇ ਹਰੀਏ। ਉਸ ਵੇਲੇ ਫਿਰ ਨਗਰ ਵਾਲਿਆਂ ਨੇ ਆਖਿਆ ਹੈ ਧਰਮ ਸਿੰਘ ਨੂੰ, ਕਹਿੰਦੇ ਨੇ ਕਿ ਤੁਸੀਂ ਆਪਣਾ ਜਿਹੜਾ ਡੇਰਾ ਹੈ ਉਹ ਜਰਾ ਨਗਰ ਤੋਂ ਫਰਕ ਦੇ ਨਾਲ ਲਾਵੋ, ਭਾਵ ਕੇ ਦੂਰੀ ਤੇ ਲਾਓ। ਇਸ ਤਰ੍ਹਾਂ ਕਰਨ ਦੇ ਨਾਲ ਪੁਰੀ ਦੇ ਜਿੰਨੇ ਵੀ ਲੋਕ ਨੇ ਉਹਨਾਂ ਦਾ ਡਰ ਦੂਰ ਹੋਏਗਾ। ਨਹੀਂ ਸਮਝੇ ਬਹੁ ਕੈ ਸਮਝਾਏ, ਧਰਮ ਸਿੰਘ ਤਬ ਹਟ ਕਰ ਆਏ। ਧਰਮ ਸਿੰਘ ਨੇ ਆਖਿਆ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ, ਸਾਡਾ ਕੋਈ ਵੀ ਇਰਾਦਾ ਤੁਹਾਨੂੰ ਲੁੱਟਣ ਦਾ ਨਹੀਂ ਹੈ। ਸਤਿਗੁਰੂ ਜੀ ਤੇ ਸਿਰਫ ਉਸ ਜਗ੍ਹਾ ਨੂੰ ਦੇਖਣ ਦੇ ਵਾਸਤੇ ਆਏ ਨੇ ਜਿੱਥੇ ਕ੍ਰੀਚਕ ਨੂੰ ਮਾਰਿਆ ਸੀ ਭੀਮ ਸੈਨ ਨੇ। ਭਾਵੇਂ ਕਿ ਕਵੀ ਜੀ ਲਿਖਦੇ ਨੇ ਬੜਾ ਸਮਝਾਇਆ, ਪਰ ਪਿੰਡ ਵਾਲਿਆਂ ਨੇ ਧਰਮ ਸਿੰਘ ਦੀ ਗੱਲ ਨੂੰ ਪ੍ਰਵਾਨ ਨਾ ਕੀਤਾ। ਉਹ ਕਹਿੰਦੇ ਨੇ ਕਿ ਨਹੀਂ, ਸਾਡੇ ਪਿੰਡ ਤੋਂ ਜਰਾ ਹਟ ਕੇ ਹੀ ਤੁਹਾਨੂੰ ਡੇਰਾ ਲਾਉਣਾ ਪਵੇਗਾ। ਉਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫਿਰ ਧਰਮ ਸਿੰਘ ਜੀ ਪਹੁੰਚ ਗਏ। ਪ੍ਰਭ ਆਗੇ ਅਰਦਾਸ ਬਖਾਨੀ, ਪੁਰ ਜਨ ਤ੍ਰਸਤ ਤੀਰ ਬਿਸਰਾਨੀ। ਧਰਮ ਸਿੰਘ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਪੁਰੀ ਦੇ ਜਿਹੜੇ ਲੋਕ ਨੇ ਉਹ ਬਹੁਤ ਹੀ ਜ਼ਿਆਦਾ ਡਰੇ ਹੋਏ ਨੇ। ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਸਾਰਾ ਧੀਰਜ ਵਿਨਾਸ਼ ਹੋ ਚੁੱਕਾ ਹੈ। ਸੱਚੇ ਪਾਤਸ਼ਾਹ ਜੀ ਉਹ ਸਮਝਾਉਣ ਦੇ ਨਾਲ ਵੀ ਗੱਲ ਨੂੰ ਸਮਝਦੇ ਨੇ। ਸੁੰਦਰ ਉਪਬਣ ਤਰਵਰ ਠੌਰ, ਕੁਛ ਕ ਫਰਕ ਤੇ ਹੈ ਇੱਕ ਔਰ। ਧਰਮ ਸਿੰਘ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਪਿੰਡ ਵਾਲਿਆਂ ਦਾ ਕਹਿਣਾ ਕਿ ਜਰਾ ਹਟ ਕੇ ਪਿੰਡ ਤੋਂ ਡੇਰਾ ਲਾਓ। ਤੇ ਸਤਿਗੁਰਾਂ ਨੂੰ ਧਰਮ ਸਿੰਘ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਲਾਗੇ ਹੀ ਇੱਕ ਬਹੁਤ ਸੁੰਦਰ ਬਾਗ ਹੈ, ਉਸ ਬਾਗ ਦੇ ਵਿੱਚ ਬੜੇ ਸੁੰਦਰ ਸਤਿਗੁਰੂ ਜੀ ਰੁੱਖ ਵੀ ਖਲੋਤੇ ਹੋਏ ਨੇ। ਸੱਚੇ ਪਾਤਸ਼ਾਹ ਜੀ ਪਿੰਡ ਤੋਂ ਜਰਾ ਫਰਕ ਦੇ ਉੱਤੇ ਹੈ, ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਉੱਥੇ ਡੇਰਾ ਲਾ ਲਈਏ। ਫੁਰ ਮਾਵੋ ਸ੍ਰੀ ਮੁਖ ਤੇ ਡੇਰਾ, ਸਭ ਬਿਦ ਤੇ ਹੋਇਆ ਆਨੰਦ ਕਨੇਰਾ। ਧਰਮ ਸਿੰਘ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡਾ ਹੁਕਮ ਹੋਵੇ, ਜੇਕਰ ਤੁਹਾਡੀ ਰਜ਼ਾ ਹੋਵੇ ਤੇ ਫਰਮਾਨ ਕਰੋ ਆਪਣੇ ਸ੍ਰੀ ਮੁਖ ਤੋਂ ਕਿ ਉਸ ਬਾਗ ਦੇ ਵਿੱਚ ਡੇਰਾ ਲਾ ਲਈਏ। ਜੇਕਰ ਸੱਚੇ ਪਾਤਸ਼ਾਹ ਜੀ ਇਸ ਪਿੰਡ ਤੋਂ ਹਟ ਕੇ ਉਸ ਬਾਗ ਦੇ ਵਿੱਚ ਡੇਰਾ ਲਾਵਾਂਗੇ ਤੇ ਸੱਚੇ ਪਾਤਸ਼ਾਹ ਜੀ, ਪਿੰਡ ਦੇ ਵਾਸੀਆਂ ਦੀ ਗੱਲ ਵੀ ਰਹਿ ਜਾਵੇਗੀ, ਉਹਨਾਂ ਦਾ ਡਰ ਖਤਮ ਹੋ ਜਾਏਗਾ। ਸੁਣ ਕੇ ਨਾਥ ਕਿਰਪਾ ਕਰ ਕਹਿਓ, ਕਰੋ ਸੇਵਰ ਜਹ ਉਪਬਨ ਲਹਿਓ। ਧਰਮ ਸਿੰਘ ਦੀ ਬੇਨਤੀ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ, ਸਤਿਗੁਰਾਂ ਨੇ ਕਿਰਪਾ ਕਰਕੇ ਬਚਨ ਕੀਤਾ। ਕਹਿੰਦੇ ਨੇ ਠੀਕ ਹੈ ਧਰਮ ਸਿੰਘਾ, ਜਿਹੜੀ ਜਗ੍ਹਾ ਤੇ ਬਾਗ ਤੂੰ ਦੱਸਦਾ ਹੈ ਉੱਥੇ ਚੱਲੋ ਤੇ ਜਾ ਕੇ ਉੱਥੇ ਡੇਰਾ ਲਾਓ। ਚੜ ਪ੍ਰਭ ਗਏ ਪਿਖਿਓ ਛੁਭ ਬਾਗ, ਤਰ ਛਾਇਆ ਸੁੰਦਰ ਜਹ ਲਾਗ। ਫਿਰ ਸਾਰੇ ਦੇ ਸਾਰੇ ਸਤਿਗੁਰਾਂ ਦੇ ਸਮੇਤ ਉਸ ਬਾਗ ਦੇ ਵਿੱਚ ਜਾ ਪਹੁੰਚੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸੁੰਦਰ ਬਾਗ ਨੂੰ ਜਾ ਕੇ ਦੇਖਿਆ, ਜਿਸ ਬਾਗ ਦੇ ਵਿੱਚ ਛਾਂ ਵਾਲੇ ਬਹੁਤੇ ਸਾਰੇ ਸੁੰਦਰ ਰੁੱਖ ਲੱਗੇ। ਡੇਰਾ ਕਰਿਓ ਸਿੰਘ ਸਮਦਾਏ, ਤਵਪੁਰ ਜਨ ਦਰਸ਼ਨ ਕੋ ਆਏ। ਜਦੋਂ ਸਤਿਗੁਰਾਂ ਦੇ ਸਮੇਤ ਸਾਰਿਆਂ ਨੇ ਉਸ ਬਾਗ ਦੇ ਵਿੱਚ ਜਾ ਕੇ ਡੇਰਾ ਲਾ ਲਿਆ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਨਗਰ ਦੇ ਵਾਸੀ ਸਨ ਉਹਨਾਂ ਦੇ ਮਨਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਧੀਰਜ ਬੱਜ ਗਿਆ ਕਿ ਸਤਿਗੁਰਾਂ ਦਾ ਐਸਾ ਕੋਈ ਇਰਾਦਾ ਨਹੀਂ ਹੈ ਲੁੱਟਣ ਦਾ। ਜੋ ਸਿੰਘ ਨੇ ਆਖਿਆ ਸੀ ਧਰਮ ਸਿੰਘ ਨੇ ਉਹ ਬਿਲਕੁਲ ਠੀਕ ਸੀ। ਜਦੋਂ ਸ਼ਰਧਾ ਤੇ ਯਕੀਨ ਵਧਿਆ ਤੇ ਫਿਰ ਉਸ ਬਾਗ ਦੇ ਵਿੱਚ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਬਗੌਰ ਪਿੰਡ ਦੇ ਵਾਸੀ ਪਹੁੰਚੇ। ਮਿਲੇ ਸੋਦੈ ਦੇ ਗਣ ਉਪਹਾਰੂ, ਬੰਧਨ ਕਰੇ ਹੇਰ ਮੁਖ ਚਾਰੂ। ਪੇਟਾਵਾਂ ਦੇ ਕੇ ਸਤਿਗੁਰਾਂ ਨੂੰ ਆਣ ਕੇ ਮਿਲੇ ਨੇ, ਬਹੁਤ ਉਪਹਾਰ ਅਰਪਣ ਕੀਤੇ, ਨਮਸਕਾਰਾਂ ਕੀਤੀਆਂ ਤੇ ਸਤਿਗੁਰਾਂ ਦੇ ਸੁੰਦਰ ਮੁਖੜੇ ਦਾ ਦਰਸ਼ਨ ਕੀਤਾ। ਸ੍ਰੀ ਪ੍ਰਭ ਘਰ ਨਾ ਕਰ ਫੁਰਮਾਇਓ, ਕੋ ਖਿਚਲੇਨ ਕਰੇ ਨਾ ਤਾਇਓ। ਉਸ ਵੇਲੇ ਦਇਆ ਨੂੰ ਧਾਰਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਕੋ ਖੇਚਲ ਇਨ ਕਰੇ ਨਾ ਤਾਇਓ, ਭਾਵ ਕੇ ਦੌੜਨ ਭੱਜਣ ਦੀ ਖੇਚਲ ਇਨ੍ਹਾਂ ਦੇ ਵਿੱਚੋਂ ਕੋਈ ਨਾ ਕਰੇ। ਕਾਸ ਰੋਈਂਦਣ ਲੇ ਹੋ ਨਾ ਕੋਈ, ਇਸ ਹੀ ਥਲ ਸਭ ਪ੍ਰਾਪਤ ਹੋਈ। ਸਤਿਗੁਰਾਂ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਪਿੰਡ ਦੇ ਵਾਸੀਆਂ ਨੂੰ ਕਿਸੇ ਪ੍ਰਕਾਰ ਦੇ ਨਾਲ ਖੇਚਲ ਨਹੀਂ ਦੇਣੀ। ਸਤਿਗੁਰੂ ਜੀ ਕਹਿੰਦੇ ਨੇ ਕਿ ਘਾਹ ਤੇ ਜਿਹੜਾ ਬਾਲਣ ਹੈ ਉਹ ਲਾਗੋਂ ਹੀ ਤੁਸੀਂ ਇਕੱਤਰ ਕਰ ਲੋ, ਇਸ ਜਗ੍ਹਾ ਦੇ ਉੱਤੇ ਸਭ ਕੁਝ ਪ੍ਰਾਪਤ ਹੈ। ਬਾਗ ਭਲੋ ਥਲ ਬਹੁ ਸੁਖਦਾਈ, ਇਸ ਮੈਂ ਤੇ ਲਿਓ ਚੌਸਮ ਦਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵਧੀਆ ਬਾਗ ਹੈ, ਇੱਥੇ ਹਰ ਇੱਕ ਪ੍ਰਕਾਰ ਦੇ ਨਾਲ ਸੁਖਿਆਈ ਹੈ, ਇਸ ਮੈਂ ਤੇ ਲਿਹੋ ਚੋਹ ਸਮੁਦਾਇ, ਜੋ ਵੀ ਕੁਝ ਲੋੜੀਂਦਾ ਹੈ ਉਹ ਲਾਗੋਂ ਹੀ ਸਤਿਗੁਰੂ ਜੀ ਕਹਿੰਦੇ ਨੇ ਇਕੱਤਰ ਕਰ ਲਵੋ ਪਿੰਡ ਦੇ ਵਾਸੀਆਂ ਨੂੰ, ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਖੇਚਲ ਨਾ ਹੋਵੇ।
ਕਾਨੇ ਨਗਰ ਜਨ ਜਬ ਹੀ ਆਏ, ਲੇ ਤਿਨ ਕੋ ਸੰਗ ਪ੍ਰਭੂ ਸਿਧਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਗਰ ਦੇ ਬਹੁਤੇ ਹੀ ਜਦੋਂ ਲੋਕ ਸਤਿਗੁਰਾਂ ਦੇ ਲਾਗੇ ਪਹੁੰਚ ਗਏ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰਕੇ ਆਪਣੇ ਪਿੰਡ ਦੇ ਵਿੱਚ ਉਹ ਲੈ ਗਏ।
ਕ੍ਰੀਚ ਕਹਤਨ ਥਾਣ ਅਵਲੋਕਨ, ਬੂਜਤ ਚਲੇ ਲੀਏ ਪੁਰ ਲੋਕਨ।
ਬਗੌਰ ਪਿੰਡ ਦੇ ਵਾਸੀਆਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਪਾਵਨ ਚਰਨਾਂ ਨੂੰ ਸਾਡੇ ਪਿੰਡ ਦੇ ਵਿੱਚ ਪਾਓ ਤੇ ਜਿਹੜੀ ਤੁਹਾਡੀ ਇੱਛਾ ਹੈ ਮਨ ਦੀ ਕਿ ਉਹ ਜਗ੍ਹਾ ਦੇਖਣੀ ਹੈ ਜਿੱਥੇ ਭੀਮ ਸੈਨ ਨੇ ਕ੍ਰੀਚਕ ਨੂੰ ਮਾਰਿਆ, ਉਹ ਵੀ ਸੱਚੇ ਪਾਤਸ਼ਾਹ ਜੀ ਦੇਖੋ। ਸਤਿਗੁਰਾਂ ਨੇ ਅਰਜ ਨੂੰ ਪ੍ਰਵਾਨ ਕੀਤਾ, ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਪ੍ਰਵੇਸ਼ ਕਰ ਗਏ ਨੇ। ਸਤਿਗੁਰੂ ਜੀ ਉਹਨਾਂ ਦੇ ਪਿੰਡ ਦੇ ਵਿੱਚ ਫਿਰ ਰਹੇ ਨੇ ਤੇ ਜਿਹੜੇ ਪਿੰਡ ਦੇ ਲੋਕ ਨੇ ਉਹ ਹਰ ਇੱਕ ਪ੍ਰਕਾਰ ਦੀਆਂ ਗੱਲਾਂ ਦਾ ਬਿਆਨ ਕਰ ਰਹੇ ਨੇ ਜੋ ਮੁੱਖ ਰੂਪ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਸਨ।
ਸਿੰਘਣ ਪ੍ਰਤੀ ਅਸ ਹੁਕਮ ਬਖਾਨ, ਚਲੇ ਪਿਆ ਦੇ ਤਜੇ ਕਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਆਪਣੇ ਸਾਰਿਆਂ ਸਿੰਘਾਂ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਘੋੜਿਆਂ ਨੂੰ ਛੱਡ ਦੇਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਅਸੀਂ ਪੈਦਲ ਹੀ ਫਿਰਾਂਗੇ।
ਇਮ ਸੁਣ ਘਰ ਗਣ ਕੀ ਇਸ ਪਿਆਨਾ, ਪਹੁੰਚੇ ਕੋਸ ਉੱਚ ਬਹੁ ਥਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਘੋੜਿਆਂ ਨੂੰ ਛੱਡ ਦਿੱਤਾ ਹੈ, ਸਤਿਗੁਰਾਂ ਨੇ ਵੀ ਘੋੜੇ ਦਾ ਤਿਆਗ ਕੀਤਾ ਤੇ ਪਿੰਡ ਦੇ ਵਾਸੀਆਂ ਦੇ ਨਾਲ ਚੱਲ ਪਏ। ਪਹੁੰਚੇ ਕੋਸ ਉੱਚ ਬਹੁ ਥਾਨਾ, ਚਲਦਿਆਂ ਚਲਦਿਆਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਬਹੁਤ ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਪਿੰਡ ਦੇ ਵਾਸੀਆਂ ਦੇ ਨਾਲ ਜਾ ਚੜੇ।
ਪਾਲੇ ਪਾਲੇ ਥਲ ਗੁਰੂ ਨਿਹਾਰੇ, ਬੂਜੇ ਨਰਨ ਬਤਾਵਤ ਸਾਰੇ।
ਭਲੇ ਭਲੇ ਜਿੰਨੇ ਵੀ ਥਾਣ ਸਨ ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ। ਜਿਹੜੀ ਜਗ੍ਹਾ ਦੇ ਉੱਤੇ ਕ੍ਰਿਚਕ ਨੂੰ ਭੀਮ ਸੈਨ ਨੇ ਮਾਰਿਆ ਸੀ, ਉਸ ਜਗ੍ਹਾ ਨੂੰ ਵੀ ਸਤਿਗੁਰਾਂ ਨੇ ਜਾ ਕੇ ਦੇਖਿਆ। ਇਸ ਤਰ੍ਹਾਂ ਜਿਹੜੇ ਨਗਰ ਦੇ ਵਾਸੀ ਸਨ ਉਹਨਾਂ ਨੇ ਸਾਰਾ ਕੁਝ ਬਿਆਨ ਕੀਤਾ ਤੇ ਸਤਿਗੁਰਾਂ ਨੇ ਜਾ ਕੇ ਦੇਖਿਆ ਤੇ ਨਾਲੇ ਉਹਨਾਂ ਦੀਆਂ ਗੱਲਾਂ ਨੂੰ ਸੁਣੇ।
ਤਹਾਂ ਅਪਰ ਗ੍ਰਾਮਣ ਕੇ ਲੋਕ ਆਏ ਪ੍ਰਭ ਕੋ ਦਰਸ ਬਿਲੋਕ।
ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗਲੇ ਪਿੰਡਾਂ ਦੇ ਵਿੱਚ ਵੀ ਸਤਿਗੁਰਾਂ ਦੇ ਆਉਣ ਦੀ ਖਬਰ ਪਹੁੰਚੀ ਹੈ ਤੇ ਲਾਗੇ ਦੇ ਜਿਹੜੇ ਪਿੰਡ ਸਨ ਉਹਨਾਂ ਦੇ ਲੋਕ ਵੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ।
ਡਰ ਤਰ ਜਿਨ ਜਿਨ ਅਰਜ ਬਖਾਨੀ, ਸਿੰਘਣ ਪ੍ਰਤ ਗੁਰ ਬੋਲੇ ਬਾਣੀ।
ਕਵੀ ਜੀ ਲਿਖਦੇ ਨੇ ਕਿ ਡਰ ਨੂੰ ਧਾਰਨ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਸਾਰੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਤੁਹਾਡੇ ਤੋਂ ਡਰ ਮੰਨਦੇ ਨੇ, ਫਿਰ ਉਸ ਵੇਲੇ ਸਾਰਿਆਂ ਦੇ ਡਰ ਨੂੰ ਮਕਾਉਣ ਦੇ ਵਾਸਤੇ ਸਤਿਗੁਰਾਂ ਨੇ ਆਪਣਿਆਂ ਸਿੰਘਾਂ ਨੂੰ ਹੁਕਮ ਕੀਤਾ।
ਕਹਿੰਦੇ ਨੇ ਇੱਕ ਇੱਕ ਗ੍ਰਾਮ ਨਗਰ ਮੈਂ ਜਾਵੋ, ਕਰੇ ਜੋ ਖੇਚਲ ਤਿਸੈ ਹਟਾਵੋ।
ਸਤਿਗੁਰਾਂ ਨੇ ਆਖਿਆ ਕਿ ਹਰ ਇੱਕ ਪਿੰਡ ਦੇ ਵਿੱਚ ਸਾਡਾ ਇੱਕ ਸਿੰਘ ਪਹੁੰਚੇ ਤੇ ਜਾ ਕੇ ਉਹਨਾਂ ਨੂੰ ਆਖੇ ਕਿ ਇੱਥੇ ਅਸੀਂ ਸਿਰਫ ਇਸ ਜਗ੍ਹਾ ਨੂੰ ਦੇਖਣ ਦੇ ਵਾਸਤੇ ਆਏ ਹਾਂ, ਸਾਡਾ ਕਿਸੇ ਵੀ ਪ੍ਰਕਾਰ ਦਾ ਕਿਸੇ ਨੂੰ ਦੁੱਖ ਦੇਣ ਦਾ ਕੋਈ ਇਰਾਦਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਸਿੰਘ ਜਾਵੇ ਤੇ ਜਾ ਕੇ ਲੋਕਾਂ ਨੂੰ ਸਮਝਾਵੇ।
ਕਰੇ ਜੋ ਖੇਚਲ ਤਿਸੈ ਹਟਾਵੋ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਵਾਸਤੇ ਕਿਸੇ ਵੀ ਪ੍ਰਕਾਰ ਦੀ ਕੋਈ ਖੇਚਲ ਨਾ ਕੀਤੀ ਜਾਵੇ, ਭਾਵ ਕਿ ਸਾਡੀ ਪ੍ਰਾਹੁਣਚਾਰੀ ਦੇ ਵਾਸਤੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਉਠਾਵੇ, ਸਾਰਿਆਂ ਨੂੰ ਮਨਾ ਕਰਦੇ।
ਨਾਥ ਹੁਕਮ ਸੁਣ ਸੁਣ ਕਰ ਗਏ, ਦੇ ਦੇ ਤੀਰ ਬਚਾਵਤ ਪਏ।
ਨਾਥ ਦੇ ਮਾਲਕ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਹਰ ਇੱਕ ਪਿੰਡ ਦੇ ਵਿੱਚ ਵੱਖੋ ਵੱਖਰਾ ਸਿੰਘ ਪਹੁੰਚਿਆ, ਪਿੰਡਾਂ ਦੇ ਵਾਸੀਆਂ ਨੂੰ ਜਾ ਜਾ ਕੇ ਧੀਰੇ ਦਿੱਤਾ ਕਿ ਤੁਸੀਂ ਡਰੋ ਨਾ, ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ।
ਕਰ ਕਰ ਸੈਲ ਬਿਲੋਕੇ ਥਾਨ, ਉਤਰੇ ਆਣ ਗੁਰੂ ਭਗਵਾਨ।
ਸੈਰ ਕਰਕੇ ਸਾਰੀਆਂ ਜਗ੍ਹਾ ਨੂੰ ਦੇਖ ਕੇ ਫਿਰ ਤੋਂ ਭਗਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਹੀ ਬਾਗ ਦੇ ਵਿੱਚ ਆਣ ਕੇ ਆਪਣਾ ਡੇਰਾ ਲਾ ਲਿਆ।
ਤੈ ਡੇਰੇ ਕੋ ਕੀਨ ਮੁਕਾਮੋ, ਦੇਖਿਓ ਜਹ ਕਹ ਥਲ ਅਬੀਰਾਮੋ।
ਜਿੱਥੇ ਕਿੱਥੇ ਸਾਰੀ ਸੁੰਦਰ ਜਗ੍ਹਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਪਰ ਆਪਣਾ ਜਿਹੜਾ ਮੁਕਾਮ ਸੀ, ਆਪਣਾ ਜਿਹੜਾ ਡੇਰਾ ਸੀ, ਸਤਿਗੁਰਾਂ ਨੇ ਉਸੇ ਬਾਗ ਦੇ ਵਿੱਚ ਲਾਈ ਰੱਖਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇੱਕ ਦਿਨ ਉਸ਼ਟਰ ਗੁਰੂ ਕੇ ਚਰਨ ਗਏ ਪੁਰ ਤੀਰ, ਬਾਗਣ ਵਿਖੇ ਪ੍ਰਵੇਸ਼ ਪੇ ਲਤਾ ਤਰਨ ਬੜ ਪੀਰ।
ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉੱਠ ਘਾਹ ਚਰਨ ਦੇ ਵਾਸਤੇ ਪੁਰੀ ਦੇ ਲਾਗੇ ਪਹੁੰਚ ਗਏ ਨੇ। ਪੁਰੀ ਦੇ ਲਾਗੇ ਹੋਰ ਵੀ ਬਹੁਤੇ ਸਾਰੇ ਬਾਗ ਸਨ, ਉਹਨਾਂ ਬਾਗਾਂ ਦੇ ਵਿੱਚ ਸਤਿਗੁਰਾਂ ਦੇ ਊਠ ਵੜ ਗਏ ਤੇ ਉੱਥੋਂ ਦੀਆਂ ਜਿਹੜੀਆਂ ਡਾਲੀਆਂ ਸਨ ਜਾਂ ਜਿਹੜੇ ਪੱਤੇ ਸਨ ਉਹਨਾਂ ਨੂੰ ਖਾਣ ਲੱਗੇ।
ਅੰਤਰ ਜਾਏ ਤੋਰ ਤਰ ਖਾਏ, ਇਤਨੇ ਮੇਂ ਮਾਲੀ ਤਹਿ ਆਏ।
ਊਠ ਬਾਗਾਂ ਦੇ ਵਿੱਚ ਪ੍ਰਵੇਸ਼ ਕਰ ਗਏ, ਉਥੋਂ ਦੇ ਜਿਹੜੇ ਰੁੱਖ ਬੂਟੇ ਸਨ ਉਹਨਾਂ ਨੂੰ ਊਠ ਖਾਣ ਲੱਗੇ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਾਗਾਂ ਦੇ ਮਾਲੀ ਉੱਥੇ ਪਹੁੰਚ ਗਏ।
ਉਸ਼ਟਣ ਕੇ ਬਹੁ ਲਸ਼ਟ ਪ੍ਰਹਾਰੇ, ਦੇ ਗਾਰੀ ਬਹੁ ਵਹਿਰ ਨਿਕਾਰੇ।
ਬਾਗਾਂ ਦੇ ਮਾਲੀਆਂ ਨੇ ਨਾਲੇ ਤੇ ਊਠਾਂ ਨੂੰ ਬਹੁਤੇ ਸਾਰੇ ਡੰਡੇ ਮਾਰੇ ਤੇ ਨਾਲੇ ਬਹੁਤੀਆਂ ਸਾਰੀਆਂ ਊਠਾਂ ਦੇ ਮਾਲਕਾਂ ਨੂੰ ਗਾਲਾਂ ਕੱਢੀਆਂ, ਭਾਵ ਕੇ ਸਤਿਗੁਰਾਂ ਦੇ ਸਿੰਘਾਂ ਨੂੰ।
ਇਤ ਤੇ ਉਸ਼ਟਾਵਨ ਮਿਲ ਗਏ, ਦੇ ਦੇ ਗਾਰ ਲਰਤ ਸੋ ਪਏ।
ਭਾਵ ਕੇ ਬਾਗਾਂ ਦਾ ਉਜਾੜਾ ਊਠਾਂ ਨੇ ਸ਼ੁਰੂ ਕੀਤਾ ਮਾਲੀਆਂ ਆਣ ਕੇ ਨਾਲੇ ਊਠਾਂ ਨੂੰ ਡੰਡੇ ਮਾਰੇ ਤੇ ਨਾਲੇ ਸਿੰਘਾਂ ਨੂੰ ਗਾਲਾਂ ਕੱਢੀਆਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਜਿਹੜੇ ਊਠਾਂ ਦੇ ਮਾਲਕ ਸਨ ਉਹ ਵੀ ਅੱਗੋਂ ਗਰਮ ਹੋਏ ਤੇ ਪਰਸਪਰ ਇੱਕ ਦੂਜੇ ਨੂੰ ਗਾਲਾਂ ਦੇਣ ਲੱਗੇ।
ਲਾਠੀ ਸੋਟਣ ਭਈ ਲੜਾਈ ਮਾਰੇ ਉਪਬਾਵਨ ਪਲਾਈ।
ਗਾਲ ਗਲੋਚ ਤੋਂ ਬਾਅਦ ਗੱਲ ਲੜਾਈ ਤੱਕ ਅੱਪੜ ਗਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਟਿਆਂ ਦੇ ਨਾਲ ਇੱਕ ਦੂਜੇ ਦੇ ਨਾਲ ਬੜੀ ਲੜਾਈ ਹੋਈ, ਆਖਰਕਾਰ ਸਿੰਘਾਂ ਨੇ ਉਹਨਾਂ ਬਾਗ ਦੇ ਮਾਲੀਆਂ ਨੂੰ ਮਾਰ ਕੇ ਭਜਾ ਦਿੱਤਾ।
ਲੇ ਉਸ਼ਟਰੀਏ ਗੁਰ ਟਿਗ ਆਏ ਮਾਲੀ ਕਰਨ ਪੁਕਾਰ ਸਿਧਾਏ।
ਸਿੰਘ ਤੇ ਆਪਣੇ ਊਠਾਂ ਨੂੰ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ। ਦੂਜੇ ਪਾਸੇ ਜਿਹੜੇ ਮਾਲੀ ਸਨ ਉਹ ਪਿੰਡ ਦੇ ਵਿੱਚ ਪੁਕਾਰ ਕਰਨ ਦੇ ਵਾਸਤੇ ਜਾ ਪਹੁੰਚੇ।
ਤਿੰਨ ਸੁਣ ਕੇ ਮਠੱਟੀ ਸਲਾਹ ਸਿੰਘ ਜੋ ਆਵੇ ਕੋਈ ਤਰਾਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਵਾਲਿਆਂ ਨੇ ਮਿਲ ਕੇ ਮਾਲੀਆਂ ਦੇ ਨਾਲ ਇੱਕ ਖੋਟੀ ਸਲਾਹ ਵਿਚਾਰੀ ਹੈ। ਉਹਨਾਂ ਨੇ ਸਲਾਹ ਕੀਤੀ ਹੈ ਕਿ ਜਦੋਂ ਕੋਈ ਇਕੱਲਾ ਸਿੰਘ ਇਸ ਪਾਸੇ ਆਵੇਗਾ ਤੇ ਉਸ ਨੂੰ ਮਾਰਿਆ ਜਾਏਗਾ।
ਤਿਸ ਕੋ ਹਤੈ ਮੁਸ਼ਟ ਯਾਰ ਸੋਟੇ ਪਲਟਾ ਲੇ ਕਰੀ ਕ੍ਰਿਤ ਖੋਟੇ।
ਵਿਚਾਰ ਕੀਤੀ ਹੈ ਕਿ ਮੁੱਕਿਆਂ ਦਾ ਤੇ ਸੋਟਿਆਂ ਦਾ ਪ੍ਰਹਾਰ ਇਕੱਲੇ ਸਿੰਘ ਦੇ ਉੱਤੇ ਕੀਤਾ ਜਾਵੇਗਾ, ਭਾਵ ਕਿ ਆਪਣੇ ਮਾਰ ਦਾ ਅਸੀਂ ਬਦਲਾ ਲਵਾਂਗੇ। ਕਰੀ ਕ੍ਰਿਤ ਖੋਟੇ, ਭਾਵ ਕਿ ਜਿਵੇਂ ਖੋਟਾ ਕੰਮ ਕੀਤਾ ਹੈ ਉਹਨਾਂ ਨੇ ਸਾਨੂੰ ਮਾਰਿਆ, ਅਸੀਂ ਵੀ ਬਹੁਤਿਆਂ ਨੂੰ ਨਹੀਂ ਮਾਰ ਸਕਦੇ, ਪਰ ਜਦੋਂ ਕੱਲਾ ਕਿਤੇ ਅੜਕੇ ਆਏਗਾ ਤੇ ਫਿਰ ਮਾਰਾਂਗੇ।
ਰਹੇ ਤਕਾਵਤ ਘਾਤ ਬਹੋਰੀ ਗਮਣਿਓ ਸਿੰਘ ਏਕ ਤਿਸ ਠੋਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾ ਤੱਕਦੇ ਰਹੇ, ਉਡੀਕ ਕਰਦੇ ਰਹੇ, ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਇੱਕ ਸਿੰਘ ਇੱਕ ਦਿਨ ਉਸ ਪਾਸੇ ਨੂੰ ਇਕੱਲਾ ਆ ਗਿਆ।
ਦੁਸ਼ਟਣ ਘੇਰ ਲਾਇਓ ਟਿਗ ਆਏ ਹਿਤ ਮਾਰਨ ਕੇ ਹੱਥ ਉਠਾਏ।
ਇਕੱਲੇ ਸਿੰਘ ਨੂੰ ਦੇਖ ਕੇ ਉਹਨਾਂ ਦੁਸ਼ਟਾਂ ਨੇ ਸਿੰਘ ਨੂੰ ਘੇਰਾ ਪਾ ਲਿਆ ਚਾਰੇ ਪਾਸਿਓਂ ਤੇ ਉਹਨੂੰ ਮਾਰਨ ਦੇ ਵਾਸਤੇ ਆਪਣੇ ਹੱਥਾਂ ਨੂੰ ਉਤਾਂ ਚੁੱਕਿਆ।
ਕੋ ਪਿਓ ਸਿੰਘ ਕਿਰਪਾਨ ਨਿਕਾਰੀ ਫਾਂਦ ਫਾਂਦ ਇੱਕ ਦੈ ਕੈ ਚਾਰੀ।
ਜਦੋਂ ਸਿੰਘ ਨੂੰ ਘੇਰੇ ਦੇ ਵਿੱਚ ਲਿਆ ਉਹਨੂੰ ਮਾਰਨ ਲੱਗੇ ਤੇ ਸਿੰਘ ਨੇ ਫਿਰ ਗੁੱਸੇ ਨੂੰ ਧਾਰਨ ਕੀਤਾ, ਆਪਣੇ ਮਿਆਨ ਦੇ ਵਿੱਚੋਂ ਤਿੱਖੀ ਕਿਰਪਾਨ ਨੂੰ ਕੱਢਿਆ ਤੇ ਦੋਵਾਂ ਤਿੰਨਾਂ ਦੇ ਉੱਤੇ ਉਸ ਕਿਰਪਾਨ ਦਾ ਵਾਰ ਸਿੰਘ ਨੇ ਕੀਤਾ।
ਪਾਰਿਓ ਰੋਰੀ ਤੇ ਉਤ ਮੈਂ ਪਾਰੋ ਸ਼੍ਰੋਣ ਖਾਲਸੇ ਤੇ ਕਿਨ ਡਾਰੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਕੱਲੇ ਨੇ ਲੜਾਈ ਉਹਨਾਂ ਬਹੁਤਿਆਂ ਸਾਰਿਆਂ ਦੇ ਨਾਲ ਸ਼ੁਰੂ ਕਰ ਦਿੱਤੀ, ਬੜਾ ਰੌਲਾ ਪੈ ਗਿਆ। ਸ਼੍ਰੋਣ ਖਾਲਸੇ ਤੇ ਕਿਨ ਡਾਰੋ, ਭਾਵ ਕਿ ਕਿਸੇ ਨੇ ਸਤਿਗੁਰਾਂ ਦੇ ਖਾਲਸੇ ਦੇ ਕੰਨ ਦੇ ਵਿੱਚ ਵੀ ਇਹ ਖਬਰ ਪਾ ਦਿੱਤੀ ਕਿ ਤੁਹਾਡੇ ਇਕੱਲੇ ਸਾਥੀ ਨੂੰ ਘੇਰਿਆ ਹੈ ਪਿੰਡ ਵਾਸੀਆਂ ਨੇ।
ਲੇ ਕਰ ਹੁਕਮ ਨਾਥ ਕੋ ਤਾਏ ਕਸੀ ਤੁਫੰਗ ਜੰਗ ਮਚਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਫਿਰ ਬਹੁਤੇ ਸਾਰੇ ਸਿੰਘ ਇਸ ਪਾਸੇ ਆਏ ਨੇ, ਆਪਣੇ ਸਾਥੀ ਦੇ ਨਾਲ ਆਣ ਕੇ ਮਿਲੇ ਨੇ ਤੇ ਫਿਰ ਬੰਦੂਕਾਂ ਦਾ ਵਾਰ ਕੀਤਾ ਤੇ ਬਹੁਤਾ ਸਾਰਾ ਵੱਡਾ ਜੰਗ ਮਚ ਗਿਆ।
ਦੋਏ ਦਿਸ਼ ਕੇ ਨਰ ਗਣ ਭਟ ਵਹਿ ਕੇ ਮਚਿਓ ਲੋਹ ਚਿਤ ਮੈ ਰਿਸ ਕਹਿ ਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਇੱਕ ਦੂਜੇ ਦੇ ਨਾਲ ਡਟ ਪਏ ਨੇ।
ਮਚਿਓ ਲੋਹ ਚਿਤ ਮੈਂ ਰਿਸ ਕਹਿ ਕੇ,
ਭਾਵ ਕੇ ਗੁੱਸੇ ਨੂੰ ਧਾਰਨ ਕਰਕੇ ਦੋਵਾਂ ਪਾਸਿਆਂ ਦਾ ਯੁੱਧ ਮਚ ਗਿਆ। ਇੱਕ ਪਾਸੇ ਸਤਿਗੁਰਾਂ ਦੇ ਸਿੰਘ ਨੇ ਤੇ ਦੂਜੇ ਪਾਸੇ ਪਿੰਡ ਦੇ ਲੋਕ ਨੇ।
ਵਹਿਰ ਨਗਰ ਤੇ ਮੱਚੀ ਲੜਾਈ ਵਿਚ ਰਿਸ ਪਟ ਤੁਫੰਗ ਚਲਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਤੋਂ ਬਾਹਰ ਵਾਰ ਹੀ ਬਹੁਤ ਵੱਡੀ ਲੜਾਈ ਮਚ ਗਈ ਸੀ। ਵਿਚਰੇ ਸੁਪਟ ਤੁਫੰਗ ਚਲਾਈ, ਭਾਵ ਕੇ ਜੰਗ ਦੇ ਵਿਚ ਉਸ ਲੜਾਈ ਦੇ ਵਿਚ ਜਿਹੜੇ ਸਤਿਗੁਰਾਂ ਦੇ ਸ਼ਸਤਰ ਧਾਰੀ ਸੂਰਮੇ ਨੇ ਉਹ ਵਿਚ ਰਹਿ ਸਨ, ਆਪਣਿਆਂ ਘੋੜਿਆਂ ਨੂੰ ਇਧਰ ਉਧਰ ਦੌੜਾ ਕੇ।
ਪਰ ਨਿਕਟ ਹੋਏ ਪਟਕੋ ਕੱਟ ਡਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰਾਂ ਨੂੰ ਖਿੱਚ ਕੇ ਬਹੁਤਾ ਹੀ ਜ਼ਿਆਦਾ ਉਹਨਾਂ ਨੇ ਨੇੜਾ ਕੀਤਾ ਹੈ, ਲਾਗੇ ਜਾ ਕੇ ਬਹੁਤਿਆਂ ਸਾਰਿਆਂ ਨੂੰ ਸਤਿਗੁਰਾਂ ਦੇ ਸਿੰਘਾਂ ਨੇ ਕੱਟ ਦਿੱਤਾ, ਵੱਢ ਦਿੱਤਾ।
ਹਮਲਾ ਕਰਿਓ ਖਾਲਸੇ ਜਬ ਤਾਏ ਬਰੇ ਪੁਰ ਪੀਤਰ ਸਭ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਖਾਲਸੇ ਨੇ ਬਹੁਤ ਵੱਡਾ ਜ਼ੋਰਦਾਰ ਹੱਲਾ ਕੀਤਾ, ਉਸ ਵੇਲੇ ਜਿਹੜੇ ਪਿੰਡ ਦੇ ਲੋਕ ਸਨ ਉਹ ਠਹਿਰ ਨਾ ਸਕੇ, ਉਹਨਾਂ ਦੇ ਪੈਰ ਜੰਮ ਨਾ ਸਕੇ, ਇਸ ਕਰਕੇ ਡਰ ਕੇ ਉਹ ਆਪਣੇ ਨਗਰ ਦੇ ਵਿੱਚ ਜਾ ਵੜੇ।
ਕਾਇਮ ਕਰਿਓ ਪਇਓ ਸਾਵਧਾਨ ਲੈ ਕਰਿਓ ਟਲਰੇ ਮਹਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਕਿਲਾ ਬਣਿਆ ਹੋਇਆ ਸੀ, ਉਸ ਕਿਲੇ ਦੇ ਵਿੱਚ ਉਹ ਜਾ ਕੇ ਸਾਵਧਾਨਤਾ ਦੇ ਨਾਲ ਵੜ ਗਏ ਨੇ ਤੇ ਓਟ ਲੈ ਕੇ ਉਹ ਫਿਰ ਲੜਾਈ ਕਰਨ ਲੱਗੇ।
ਵਹਿਰ ਸਿੰਘ ਚੋਂ ਦਿਸ਼ਾ ਰਸਾਏ ਲਾਏ ਮੋਰਚੇ ਤੁਪਕ ਚਲਾਏ।
ਉਹ ਤੇ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਏ। ਦੂਜੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸੇ ਕਿਲੇ ਦੇ ਗੁੱਸੇ ਨੂੰ ਧਾਰਨ ਕਰਕੇ ਸਿੰਘਾਂ ਨੇ ਆਪਣੇ ਮੋਰਚੇ ਲਾਏ।
ਲੋਥੈ ਵਹਿਰ ਛੋੜ ਕਰ ਪਾਗੇ ਅੰਤਰ ਬਰ ਕਰ ਲੜਨੇ ਲਾਗੇ।
ਜਿਹੜੇ ਤੇ ਕਿਲੇ ਦੇ ਵਿੱਚ ਜਾ ਵੜੇ ਉਹਨਾਂ ਦਾ ਤੇ ਬਚਾਅ ਹੋਇਆ, ਪਰ ਜਿਹੜੇ ਬਾਹਰ ਰਹਿ ਗਏ ਉਹਨਾਂ ਨੂੰ ਮਾਰਿਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਲੇ ਦੇ ਬਾਹਰ ਬਹੁਤੀਆਂ ਸਾਰੀਆਂ ਲੋਥਾਂ ਖਿਲਰੀਆਂ।
ਕਹੋ ਕਹਾਂ ਲੱਗ ਮਾਚਿਓ ਜੰਗ ਛੁੱਟੈ ਦੋਹੋਂ ਦਿਸ਼ ਪੁੰਜ ਤੁਫੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਕੁ ਮੈਂ ਇਸ ਜੰਗ ਦੇ ਹਾਲ ਨੂੰ ਲਿਖ ਕੇ ਬਿਆਨ ਕਰਾਂ, ਬਹੁਤੀਆਂ ਦੋਵਾਂ ਪਾਸਿਆਂ ਤੋਂ ਬੰਦੂਕਾਂ ਚੱਲੀਆਂ ਤੇ ਵੱਡਾ ਜੰਗ ਮੱਚਿਆ।
ਦੈ ਦਿਸ਼ ਜਬ ਕਮਾਂਡ ਅਸ ਹੋਵਾ ਚੜ ਸਤ ਗੁਰ ਪੁਰ ਚੋਂ ਦਿਸ਼ ਜੋਵਾ।
ਜਦੋਂ ਗਾੜਾ ਜੰਗ ਮੱਚਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਘਮੰਡ ਦਾ ਜੰਗ ਹੋਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਤੇ ਉਹ ਵੀ ਪੁਰੀ ਦੇ ਲਾਗੇ ਜਾ ਪਹੁੰਚੇ।
ਪੌਰ ਸਥਾਨ ਅਗਾਰੀ ਠਾਂਡੇ ਸਿੰਘਣ ਸੰਗ ਕਯੋ ਨਹੀਂ ਗਾਡੇ।
ਕਿਲੇ ਦੇ ਦਰਵਾਜੇ ਵਾਲੇ ਪਾਸੇ ਸਤਿਗੁਰੂ ਜੀ ਜਾ ਕੇ ਖਲੋਤੇ ਨੇ। ਆਪਣੇ ਸਿੰਘਾਂ ਨੂੰ ਸਤਿਗੁਰਾਂ ਨੇ ਉੱਚੀ ਆਵਾਜ਼ ਦੇ ਨਾਲ ਪੁਕਾਰ ਕੇ ਆਖਿਆ, ਕਹਿੰਦੇ ਨੇ ਨਹੀਂ ਗਾਡੇ, ਭਾਵ ਕੇ ਦਰਵਾਜਾ ਬਹੁਤਾ ਜ਼ਿਆਦਾ ਕਿਲੇ ਦਾ ਤਕੜਾ ਨੇ।
ਕਾਲੋ ਹੇਲ ਪੌੜ ਚੱਲ ਜਾਈਏ ਅਰੇ ਸੋ ਕਾਟੋ ਤੂਰਨ ਲਈਏ।
ਸਤਿਗੁਰੂ ਜੀ ਸਿੰਘਾਂ ਨੂੰ ਕਹਿੰਦੇ ਨੇ ਕਿ ਵੱਡਾ ਹੱਲਾ ਕਰਕੇ ਕਿਲੇ ਦੇ ਦਰਵਾਜੇ ਵਾਲੇ ਪਾਸੇ ਸਾਰੇ ਆਵੋ, ਅਰੇ ਜੋ ਕਾਟੋ ਤੋਰਨ ਲਈ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਅੜਦਾ ਹੈ ਉਸ ਨੂੰ ਕੱਟ ਦੇ।
ਸੁਣਤ ਖਾਲਸੇ ਤਜੀ ਤੁਫੰਗ ਮਾਰ ਮਾਰ ਕਰ ਸ਼ੋਰ ਤੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੱਲਾ ਸ਼ੇਰੀ ਦਿੱਤੀ ਤੇ ਫਿਰ ਸਾਰੇ ਖਾਲਸੇ ਇੱਕੋ ਦਮ ਬੰਦੂਕਾਂ ਦਾ ਵਾਰ ਕਰਕੇ ਉਸ ਤਰਫ ਨੂੰ ਆਏ ਨੇ ਜਿਹੜੇ ਪਾਸੇ ਕਿਲੇ ਦਾ ਦਰਵਾਜਾ ਹੈ। ਬਹੁਤ ਵੱਡਾ ਸ਼ੋਰ ਗੁੱਲ ਮੱਚਿਆ।
ਖੈਚ ਮਿਆਨ ਤੇ ਲਈ ਕਿਰਪਾਨ ਦੌਰ ਪੌਰ ਸਮੁਖ ਕਰ ਹਨ।
ਤਲਵਾਰਾਂ ਨੂੰ ਮਿਆਨਾਂ ਦੇ ਵਿੱਚੋਂ ਖਿੱਚਿਆ ਗਿਆ, ਜਿਹੜਾ ਵੀ ਅੱਗੇ ਅੜਿਆ ਹੈ ਉਹਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਰ ਦਿੱਤਾ ਗਿਆ।
ਤਜ ਭਾਗੇ ਪੁਰ ਕੋਟ ਆਤੰਕੇ ਪਏ ਪ੍ਰਵੇਸ਼ ਸਿੰਘ ਬਰ ਬੰਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਪੁਰੀ ਦੇ ਵਾਸੀਆਂ ਨੇ ਕੋਸ਼ਿਸ਼ ਕੀਤੀ ਕਿ ਕਿਲੇ ਦੇ ਦਰਵਾਜੇ ਨੂੰ ਨਾ ਤੋੜਿਆ ਜਾਵੇ, ਪਰ ਆਤੰਕ ਨੂੰ ਧਾਰਨ ਕਰਕੇ ਉਹ ਡਰ ਕੇ ਦੌੜ ਗਏ। ਪਏ ਪ੍ਰਵੇਸ਼ ਸਿੰਘ ਬਰ ਬਾਂਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਕਿਲੇ ਦੇ ਦਰਵਾਜੇ ਨੂੰ ਤੋੜ ਦਿੱਤਾ।
ਹੋਤੋ ਦੁਰਗ ਤੈ ਪਏ ਮਵਾਸੀ ਰਹੇ ਵਹਿਰ ਸੋ ਕਰੇ ਬਿਨਾਸ਼ੀ।
ਹਾਕੀ ਹੋਣ ਦੇ ਵਾਸਤੇ ਉਹਨਾਂ ਦੇ ਕੋਲ ਕਿਲਾ ਸੀ। ਉਸ ਕਿਲੇ ਦੇ ਵਿਚ ਵੜ ਕੇ ਬਾਕੀ ਬਚ ਗਏ ਸਨ, ਪਰ ਜਿਹੜੇ ਬਾਕੀ ਬਾਹਰ ਸਨ ਉਹਨਾਂ ਸਾਰਿਆਂ ਦਾ ਵਿਨਾਸ਼ ਕਰ ਦਿੱਤਾ ਗਿਆ ਸੀ।
ਨਿਕਸਣ ਯਾਰ ਪ੍ਰਵੇਸ਼ ਹੋਏ ਨਾਹੀ, ਛੋਟਾ ਤੂਫਾਂਗ ਜੰਗ ਬੜ ਮਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰੇ ਤਰੀਕੇ ਦੇ ਨਾਲ ਸਿੰਘਾਂ ਨੇ ਉਹਨਾਂ ਸਾਰਿਆਂ ਨੂੰ ਘੇਰ ਲਿਆ ਹੈ। ਜਿਹੜੇ ਕਿ ਲੜ ਰਹੇ ਸਨ ਉਹਨਾਂ ਦੇ ਵਾਸਤੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ।
ਗਾਰੀਆਂ ਮੈਂ ਤੇ ਲੋਥ ਪਰੀ ਹੈ, ਭਾਜੇ ਸਕਲ ਨ ਸਹਿਣ ਯਾਰੀ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਲੀਆਂ ਦੇ ਵਿਚ ਵੀ ਬਹੁਤੀਆਂ ਸਾਰੀਆਂ ਲੋਥਾਂ ਡਿੱਗੀਆਂ ਹੋਈਆਂ ਸਨ, ਬਹੁਤੇ ਸਾਰੇ ਡਰ ਕੇ ਭੱਜ ਵੀ ਗਏ ਸਨ।
ਧਰਮ ਸਿੰਘ ਕੋ ਪ੍ਰਭੂ ਬੁਲਾਏ, ਕਰੋ ਹੇਲ ਕਾਲੋ ਸਮਧਾਏ।
ਧਰਮ ਸਿੰਘ ਨੂੰ ਸਤਿਗੁਰਾਂ ਨੇ ਆਪਣੇ ਲਾਗੇ ਬੁਲਾਇਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜ਼ੋਰਦਾਰ ਵੱਡਾ ਹੱਲਾ ਮਿਲ ਕੇ ਕਰੋ।
ਸੁਣ ਕੇ ਧਰਮ ਸਿੰਘ ਤਬ ਗਯੋ, ਦੁਰਗ ਚੁਗਿਰ ਦੇ ਵਿਚਰਤ ਪਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਧਰਮ ਸਿੰਘ ਅੱਗੇ ਵਧਿਆ ਹੈ, ਕਿਲੇ ਦੇ ਲਾਗੇ ਲਾਗੇ ਚਾਰੇ ਪਾਸੇ ਫਿਰਿਆ।
ਸਗਰੀ ਕਾਤ ਹੇਰ ਕਰ ਆਛੇ, ਹੇਲ ਕਰਨ ਕੋ ਚਿਤ ਮੈਂ ਬਾਂਛੇ।
ਭਾਵ ਕੇ ਸਾਰੀ ਕਾਤ ਲਾ ਕੇ ਅੱਗੇ ਵਧਿਆ ਹੈ ਧਰਮ ਸਿੰਘ, ਹੱਲਾ ਕਰਨ ਦਾ ਪੂਰਾ ਚਿੱਤ ਦੇ ਵਿਚ ਵਿਚਾਰ ਕੀਤਾ।
ਰਤਨ ਸਿੰਘ ਤਵ ਦੌਰ ਤੇ ਆਯੋ, ਸ੍ਰੀ ਪ੍ਰਭ ਸੰਗ ਯੋ ਪਾਏ ਬਤਾਯੋ।
ਇੰਨੇ ਚਿਰ ਨੂੰ ਸਤਿਗੁਰਾਂ ਦਾ ਇੱਕ ਸਿੰਘ ਸੀ ਜਿਹਦਾ ਨਾਮ ਸੀ ਰਤਨ ਸਿੰਘ। ਉਹ ਦੌੜਦਾ ਹੋਇਆ ਸਤਿਗੁਰਾਂ ਦੇ ਲਾਗੇ ਪਹੁੰਚਿਆ ਤੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਰਤਨ ਸਿੰਘ ਨੇ ਆਣ ਕੇ ਇੱਕ ਬੇਨਤੀ ਕੀਤੀ।
ਕਹਿੰਦਾ ਜੀ, ਪੁੰਜ ਸਿੰਘ ਹੇਲੇ ਮੈਂ ਮਰੈ, ਜਤਨ ਸੁਖੈਣ ਆਪ ਅਸ ਕਰੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਅਰਜ ਕੀਤੀ ਹੈ ਰਤਨ ਸਿੰਘ ਨੇ। ਕਹਿੰਦਾ ਕਿ ਜੇਕਰ ਵੱਡਾ ਹੱਲਾ ਕਰਾਂਗੇ ਤੇ ਬਹੁਤੇ ਸਾਰੇ ਜਿਹੜੇ ਸਾਡੇ ਸਿੰਘ ਨੇ ਉਹ ਵੀ ਮਰ ਜਾਣਗੇ। ਸੱਚੇ ਪਾਤਸ਼ਾਹ ਜੀ, ਇੱਕ ਸੌਖਾ ਯਤਨ ਹੈ ਵੈਰੀਆਂ ਦਾ ਖਾਤਮਾ ਕਰਨ ਦਾ। ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡੀ ਆਗਿਆ ਹੋਵੇ ਤੇ ਉਹ ਕਰ ਲਈਏ।
ਇਹ ਪਰਬਤ ਸਿਰ ਤੋਪ ਚੜਾਵੋ, ਤੈਂ ਥਿਰ ਕਰ ਗੋਰਾ ਚਲ ਵਾਵੋ।
ਰਤਨ ਸਿੰਘ ਨੇ ਆਖਿਆ ਕਿ ਦੇਖੋ ਸੱਚੇ ਪਾਤਸ਼ਾਹ ਜੀ, ਲਾਗੇ ਹੀ ਇੱਕ ਉੱਚਾ ਸਾਰਾ ਪਹਾੜ ਹੈ। ਯਤਨ ਦੇ ਨਾਲ ਇਸ ਪਰਬਤ ਦੇ ਚੋਟੀ ਦੇ ਉੱਤੇ ਤੋਪ ਨੂੰ ਲੈ ਕੇ ਚਲੇ ਜਾਈਏ, ਉਪਰੋਂ ਹੀ ਸੱਚੇ ਪਾਤਸ਼ਾਹ ਜੀ ਗੋਲਿਆਂ ਦਾ ਵਾਰ ਕਰੀਏ।
ਅੰਤਰ ਲਗੈ ਜਾਏ ਕਰ ਜਬੈ, ਡਰ ਤਰ ਨਿਕਸ ਜਾਏ ਰਿਪ ਸਬੈ।
ਸੱਚੇ ਪਾਤਸ਼ਾਹ ਜੀ, ਉਪਰੋਂ ਹੀ ਜਦੋਂ ਗੋਲੇ ਦਾ ਵਾਰ ਕੀਤਾ ਜਾਵੇਗਾ ਤੇ ਫਿਰ ਜਿੰਨੇ ਵੀ ਅੰਦਰ ਕਿਲੇ ਦੇ ਠਹਿਰੇ ਹੋਏ ਨੇ ਸੱਚੇ ਪਾਤਸ਼ਾਹ ਜੀ, ਉਹ ਡਰ ਨੂੰ ਧਾਰਨ ਕਰਕੇ ਸਾਰੇ ਜਾਂ ਮਰ ਜਾਣਗੇ ਜਾਂ ਬਾਹਰ ਦੌੜ ਜਾਣਗੇ।
ਸੋਹਣੇ ਆਛੇ ਸਤ ਗੁਰ ਬਿਦਮਾਨੀ, ਤੋਪ ਚੜਾਓ ਸਭਨ ਬਖਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸੀ ਸਲਾਹ ਦਿੱਤੀ ਗਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਤਨ ਸਿੰਘ ਦੇ ਵੱਲੋਂ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਪਸੰਦ ਆਈ, ਸਤਿਗੁਰਾਂ ਨੇ ਪ੍ਰਵਾਨ ਕੀਤੀ ਇਹ ਗੱਲ,
ਤੋਪ ਚੜਾਵੋ ਸਭਨ ਬਖਾਨੇ,
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਰਤਨ ਸਿੰਘ ਠੀਕ ਕਹਿੰਦਾ, ਇੱਕ ਤੋਪ ਨੂੰ ਪੂਰੇ ਯਤਨ ਦੇ ਨਾਲ ਉੱਚੀ ਜਗ੍ਹਾ ਦੇ ਉੱਤੇ ਚੜਾ ਲਓ।
ਤਬੇ ਖਾਲਸਾ ਮਿਲ ਕਰ ਚਾਲਾ, ਲਈ ਤੋਪ ਚੜ ਗਿਰ ਤਤ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਫਿਰ ਬਹੁਤਿਆਂ ਸਾਰਿਆਂ ਸਿੰਘਾਂ ਨੇ ਬੜਾ ਯਤਨ ਕੀਤਾ ਹੈ, ਪੂਰੇ ਯਤਨ ਦੇ ਨਾਲ ਤੋਪ ਨੂੰ ਉੱਚੀ ਜਗ੍ਹਾ ਦੇ ਉੱਤੇ ਉਸ ਪਹਾੜ ਦੇ ਉੱਤੇ ਚੜਾ ਲਿਆ ਬੜੀ ਛੇਤੀ ਹੀ।
ਥੈਲੀ ਡਾਰ ਕਸਿਓ ਜਬ ਗੋਰਾ,
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰੂਦ ਦੀ ਥੈਲੀ ਪਾ ਕੇ ਫਿਰ ਤੋਪ ਦੇ ਮੂੰਹ ਦੇ ਵਿਚ ਗੋਲਾ ਰੱਖਿਆ ਗਿਆ।
ਬਾਂਦੀ ਸ਼ਿਸ਼ਤ ਪੌਰ ਕੀ ਹੋਰਾ, ਤੇ ਜਿਹੜਾ ਨਿਸ਼ਾਨਾ ਸੀ ਉਹ ਪੂਰਾ ਕਿਲੇ ਦੇ ਵੱਲ ਸਾਧਿਆ ਗਿਆ। ਪਾਏ ਬਰੂਦ ਅਗਨ ਤਬ ਲਾਈ, ਤੋਖਿਓ ਭਲੀ ਤਾਂ ਬਡਗਰ ਜਾਈ।
ਬਰੂਦ ਪਾ ਕੇ ਜਦੋਂ ਹੀ ਅੱਗ ਦਾ ਪਲੀਤਾ ਲਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੋਪ ਇਸ ਤਰ੍ਹਾਂ ਵੱਡੇ ਆਵਾਜ਼ ਦੇ ਨਾਲ ਚੱਲੀ ਕਿ ਜਿਵੇਂ ਮਾਨੋ ਬੱਦਲ ਗਾਈਦਾ।
ਮਾਨੋ ਗਾਜ ਗਿਰ ਕਰੀ ਆਵਾਜ਼, ਸੁਣ ਰਿਪ ਕੋ ਤੀਰਜ ਉਰ ਪਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੱਡੀ ਆਵਾਜ਼ ਦੇ ਨਾਲ ਤੋਪ ਦਾ ਗੋਲਾ ਚੱਲਿਆ ਹੈ, ਜਿਹੜਾ ਕਿ ਜਾ ਕੇ ਵੈਰੀਆਂ ਦੇ ਕਿਲੇ ਦੇ ਉੱਤੇ ਜਾ ਡਿੱਗਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਤੋਪ ਕੜਕੀ ਹੈ ਜਿਵੇਂ ਆਕਾਸ਼ ਦੀ ਬਿਜਲੀ ਕੜਕਦੀ ਹੈ, ਪਹਾੜ ਦੇ ਉੱਤੋਂ ਸੁਣ ਕੇ ਧੀਰੇ ਸਾਰਿਆਂ ਵੈਰੀਆਂ ਦਾ ਟੁੱਟ ਗਏ।
ਗੋਰਾ ਲੱਗਿਓ ਪੌਰ ਮੈਂ ਜਾਈ, ਪੁਨ ਕਸ ਕਰ ਤਤਕਾਰ ਚਲਾਈ।
ਗੋਲਾ ਜਾ ਕੇ ਡਿੱਗਿਆ ਹੈ ਕਿਲੇ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰਾ ਫਿਰ ਤੋਂ ਗੋਲਾ ਪਾ ਕੇ ਤਤਕਾਲ ਦੂਜੇ ਗੋਲੇ ਤੋਪ ਦੇ ਦਾ ਫੈਰ ਕੀਤਾ।
ਇਸੀ ਰੀਤ ਗੋਰੇ ਦੇ ਚਾਰੇ ਪੌਰ ਵਿਖੇ ਕੇ ਵਿੱਚ ਪੱਟ ਮਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਲਗਾਤਾਰ ਦੋ ਚਾਰ ਗੋਲੇ ਤੋਪ ਦੇ ਵਿੱਚ ਪਾ ਕੇ ਇਸੇ ਤਰੀਕੇ ਦੇ ਨਾਲ ਚਲਾਏ। ਪੌਰ ਵਿਖੇ ਕੇ ਵਿੱਚ ਪੱਟ ਮਾਰੇ, ਭਾਵ ਕੇ ਜਿੰਨੇ ਵੀ ਕਿਲੇ ਦੇ ਵਿੱਚ ਰੁਕੇ ਹੋਏ ਵੈਰੀ ਸਨ ਉਹਨਾਂ ਸਾਰਿਆਂ ਦਾ ਵਿਨਾਸ਼ ਕੀਤਾ।
ਮ੍ਰਿਤਕ ਦੇਖ ਕਰ ਉਪਜੋ ਤਰਾਸਾ, ਲਖਿਓ ਕੇ ਸਭ ਕੋ ਹੋਏ ਵਿਨਾਸ਼ਾ।
ਜਦੋਂ ਬਹੁਤੇ ਸਾਰੇ ਮਰ ਗਏ ਤੇ ਜਿਹੜੇ ਜਿਉਂਦੇ ਬਚੇ ਸਨ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਡਰ ਪੈਦਾ ਹੋ ਗਿਆ। ਲਖਿਓ ਕੇ ਸਭ ਕੋ ਹੋਏ ਵਿਨਾਸ਼ਾ, ਉਹਨਾਂ ਬਚਿਆਂ ਹੋਇਆਂ ਨੇ ਸਮਝਿਆ ਕਿ ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਸਾਰਿਆਂ ਦਾ ਵਿਨਾਸ਼ ਹੋ ਜਾਏਗਾ, ਭਾਵ ਕਿ ਅਸੀਂ ਵੀ ਬਾਕੀਆਂ ਦੀ ਤਰ੍ਹਾਂ ਮਾਰੇ ਜਾਵਾਂਗੇ।
ਹੇਲਾ ਕਾਲਨ ਤੇ ਹੱਥ ਤੀਰ, ਉਪਰ ਚੜੇ ਪਰਮਾਇਓ ਚੀਰ।
ਹੱਲਾ ਕਰਨਾ ਬੰਦ ਕਰ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਚੀ ਜਗ੍ਹਾ ਦੇ ਉੱਤੇ ਖਲੋ ਕੇ ਇੱਕ ਆਦਮੀ ਨੇ ਚਿੱਟਾ ਕੱਪੜਾ ਲਹਿਰਾ ਦਿੱਤਾ, ਜਿਹਦਾ ਭਾਵ ਸੀ ਕਿ ਸ਼ਾਂਤੀ ਹੋ ਗਈ।
ਰੱਖ ਲੇ ਹੋ ਗੁਰੂ ਦਿਓ ਜੀਵ ਦਾਨ, ਹਮ ਨਿਕਸ ਜਾਏ ਜੇ ਬਚੇ ਪ੍ਰਾਣ।
ਉੱਚੀ ਖਲੋ ਕੇ ਚਿੱਟੇ ਕੱਪੜੇ ਨੂੰ ਲਹਿਰਾਇਆ ਹੈ, ਜਿਹੜਾ ਕਿ ਸ਼ਾਂਤੀ ਦੀ ਨਿਸ਼ਾਨੀ ਹੁੰਦਾ ਹੈ। ਤੇ ਫਿਰ ਉੱਚੀ ਆਵਾਜ਼ ਦੇ ਨਾਲ ਇੱਕ ਆਦਮੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਸਾਨੂੰ ਰੱਖ ਲਵੋ, ਸਾਨੂੰ ਜੀਵਨ ਦਾ ਦਾਨ ਦੇਵੋ, ਜੇਕਰ ਸਾਨੂੰ ਜਿਉਂਦੇ ਛੱਡੋਗੇ ਤੇ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਏਨ ਨੂੰ ਪ੍ਰਵਾਨ ਕਰਦੇ
ਹਾਂ। ਇਮ ਸੁਣੇ ਖਾਲਸੇ ਅਰਜ ਦੀਨ, ਲੀਨ ਨਿਕਾਸ ਪੁਣ ਜਾਣ ਦੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਖਾਲਸੇ ਨੇ ਐਸੀਆਂ ਉਹਨਾਂ ਦੀਆਂ ਗੱਲਾਂ ਸੁਣੀਆਂ ਜੋ ਕਿ ਅਰਜ ਵਾਲੀਆਂ ਸਨ, ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਨ ਜਾਣ ਕੇ ਉਹਨਾਂ ਨੂੰ ਕੁਝ ਨਾ ਆਖਿਆ ਗਿਆ ਤੇ ਫਿਰ ਉਹ ਸਾਰੇ ਦੇ ਸਾਰੇ ਹੱਥ ਜੋੜ ਕੇ ਬਾਹਰ ਆ ਗਏ।
ਇੱਕ ਸਿੰਘ ਗੁਰੂ ਟਿਗ ਜਾਏ ਤਾਏ, ਸਭ ਕਹੀ ਖਬਰ ਜਿਮ ਜੀਤ ਪਾਏ।
ਸਤਿਗੁਰਾਂ ਦੇ ਕੋਲ ਇੱਕ ਸਿੰਘ ਨੇ ਜਾ ਕੇ ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਸ਼ਾਂਤੀ ਦਾ ਸੰਦੇਸ਼ ਪੇਸ਼ ਕੀਤਾ ਹੈ, ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਜਿੱਤ ਹੋ ਗਈ ਹੈ। ਸਭ ਕਹੀ ਖਬਰ ਜਿਮ ਜੀਤ ਪਾਏ, ਜਿਸ ਤਰ੍ਹਾਂ ਜਿੱਤ ਦੀ ਪ੍ਰਾਪਤੀ ਕੀਤੀ ਸੀ ਉਸ ਖਬਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਇਆ।
ਸੁਣ ਦਇਆ ਸਿੰਘ ਸੈਂਦਵ ਮੰਗਾਏ, ਹੋਏ ਕਰ ਅਰੋਹ ਤਿਤ ਦਿਸ਼ ਚਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਸਿੰਘ ਨੇ ਉਸ ਵੇਲੇ ਸਤਿਗੁਰਾਂ ਦੇ ਵਾਸਤੇ ਘੋੜਾ ਮੰਗਵਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਤੇ ਉਸ ਪਾਸੇ ਨੂੰ ਚਲੇ ਨੇ ਜਿੱਧਰ ਕਿਲਾ ਸੀ।
ਇੱਕ ਧਰਮ ਸਿੰਘ ਬਰ ਬੀਰ ਸੰਗ, ਤਜ ਸੇਵਰ ਚਲੇ ਜਿਤ ਦੁਰਗ ਭੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਕੀ ਦੇ ਸਿੰਘ ਪਿੱਛੇ ਹਟ ਗਏ ਨੇ, ਇੱਕ ਧਰਮ ਸਿੰਘ ਤੇ ਦੂਜੇ ਸਤਿਗੁਰੂ ਜੀ ਆਪੋ ਆਪਣੇ ਘੋੜਿਆਂ ਦੇ ਉੱਤੇ ਚੜੇ ਨੇ ਤੇ ਜਿੱਥੇ ਕਿਲਾ ਤੋੜਿਆ ਸੀ ਉਸ ਪਾਸੇ ਨੂੰ ਗਏ, ਬਾਕੀ ਦੇ ਸਿੰਘ ਇਹਨਾਂ ਦੇ ਨਾਲ ਨਹੀਂ ਸਨ।
ਕੇਤਕ ਦੂਰ ਜਬ ਕੀਓ ਪਿਆਨ,
नगर बगार पोपत महान। कवि संतोख सिंह जी लिखते ने के थोड़ी दूरी दे उते सतगुरु सचे पातशाह जी धर्म सिंह नू नाल लैके पहुंच गए नगरी बगौर भूपत महान। कवि संतोख सिंह जी लिखते ने के जेड़ा बगौर नगर से जिदे नाल लड़ाई हो चुकी है, कवि संतोख सिंह जी लिखते ने उथों दा जेड़ा राजा से। सो हो तो वहर सुध सुनते आए डेरा निहार और मैं रसाए। कवि संतोख सिंह जी लिखते ने के जदों ए सारा कुछ वापरिया उस वेले बगौर दा राजा नगर दे विच मौजूद नहीं सी। कवि संतोख सिंह जी लिखते ने के जदों बगौर दे राजे नूं पता लगा ते छेती दे नाल खबर पाके उह इस पासे आया है। जदों आण के सतगुरां दे लगे होए डेरे नूं देखिया ते बहुत ज्यादा उह गुस्से दे विच आया। तब पारे ओ ताए ताज सार तो फांग कुछ होते सिंह तिन कीन जंग। ग्रंथाकार भाई संतोख सिंह जी लिखते ने कि उसने फिर तीरां दे नाल ते बंदूकां दे नाल हमला कर दिता सतगुरां दे सिंघां दे उते। कुछ होते सिंह तिन कीन जंग कुछ कु सिंह डेरे दे विच मौजूद सन जिन्हां ने जंग कीता। दोए दिशन बकारा मार मार मर गए केतक गिर गए शुमार। ग्रंथाकार भाई संतोख सिंह जी लिखते ने के ललकारे मार मार के एक दूजे दे नाल सारे जुटे ने। कवि संतोख सिंह जी लिखते ने के बहुते सारे मारे गए ते बहुते सारे जख्मी होके डिगे। बड पारे और गौर सुनत कान हट पारे तुरत बन सावधान। ग्रंथाकार भाई संतोख सिंह जी लिखते ने के जदों बहुत वड्डा रौला मचिया उस वेले धर्म सिंह ते सतगुरु जी जेड़े के दूर जा चुके सन उन्हां दे कन्नां दे विच भी लड़ाई दी आवाज पई ते सतगुरु जी धर्म सिंह नूं नाल लैके छेती ही फिर सावधानता दे नाल पिछे परते। एक धर्म सिंह पट संग जाए देख्यो लरंत बागौर राए। ग्रंथाकार भाई संतोख सिंह जी लिखते ने के सतगुरु जी ते धर्म सिंह वापस मुड़े ने की देखिया के जेड़ा बगौर दा राजा है ओ लड़ाई कर रहे। उत होते राव असवार दोए इत गुरु धर्म सिंह संग जोए। ग्रंथाकार भाई संतोख सिंह जी लिखते ने के बगौर दा राजा एक होर ओदे नाल राव सी ए दोवें ही मोरी होके जंग लड़ रहे सन। दूजे पासे कवि संतोख सिंह जी लिखते ने के धर्म सिंह ते सतगुरु सच्चे पातशाह जी भी अपने सिंघां दे मोरी होए।
पैदल समूह दोनों दिशान छुटे तुफांग तीखण सो बाण।
कवि संतोख सिंह जी लिखते ने के पैदल सेना दोवां दिशावां दे विच बहुती सी पर जेड़े जंग दे मोरी ने ओ दो दो ही सन। एक पासे अपनी सेना दे मोरी सन सतगुरु गोविंद सिंह सच्चे पातशाह जी ते नाल उन्हां दा एक सिंह धर्म सिंह ते दूजे पासे एक बगौर दा राजा सी एक होर राव ओदे नाल सी ओ अपने पासों मोरी सन।
सत गुर कहो सुन धर्म सिंह रण जाओ अगर बन रूप सिंह।
उस वेले सतगुरु गोविंद सिंह सच्चे पातशाह जी ने धर्म सिंह नु हुक्म कीता कहिंदे ने सुन धर्म सिंघा रण दे वल अगे नु वध भयानक शेर दा रूप बन के।
उत दोए तै हम दोए जान एक संग एक पिर है महान।
सतगुरु गोविंद सिंह जी धर्म सिंह नु कहंदे ने देख धर्म सिंघा सामने पासे भी दो सूरमे ने एक बगौर दा राजा है ते दूजा ओदा साथी एक होर राव है। ते सतगुरु जी कहंदे ने के दूजे पासे देख धर्म सिंघा आपां भी दोहां इस करके सतगुरु जी कहंदे ने के मैं एक दे नाल लड़ांगा ते तू दूजे दे नाल लड़ना है भाव के एक एक नु असीं सांभांगे।
सुन धर्म सिंह है को तवाए रण समक गयो रे पहतन चाहे।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਧਰਮ ਸਿੰਘ ਨੂੰ ਅੱਗੇ ਵਧਣ ਦਾ, ਕਵੀ ਜੀ ਲਿਖਦੇ ਨੇ ਕਿ ਧਰਮ ਸਿੰਘ ਨੇ ਆਪਣੇ ਘੋੜੇ ਨੂੰ ਦੌੜਾਇਆ ਹੈ ਤੇ ਸਾਹਮਣੇ ਰਣ ਦੇ ਵੱਲ ਉਹ ਪਹੁੰਚ ਗਿਆ ਹੈ। ਵੈਰੀਆਂ ਨੂੰ ਮਾਰਨ ਦਾ ਚਾਅ ਧਰਮ ਸਿੰਘ ਦੇ ਮਨ ਦੇ ਵਿੱਚ ਵਧਿਆ ਹੋਇਆ। ਉੱਚੇ ਪੁਕਾਰ ਲੀਨੋ ਹਕਾਰ, ਇੱਥੇ ਆਓ ਆਪਣੋ ਕਰੋ ਵਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਸਾਹਮਣੇ ਪਹੁੰਚ ਗਿਆ ਹੈ। ਜਿਹੜਾ ਬਗੌੜ ਦੇ ਰਾਜੇ ਦੇ ਨਾਲ ਦੂਸਰਾ ਰਾਵ ਸੀ, ਉਹਨੂੰ ਜਾ ਕੇ ਮੰਗਾ ਰਿਹਾ ਹੈ ਧਰਮ ਸਿੰਘ ਨੇ। ਉੱਚੀ ਸਾਰੀ ਪੁਕਾਰ ਕੇ ਕਹਿੰਦਾ ਇੱਥੇ ਆਓ ਆਪਣੋ ਕਰੋ ਵਾਰ, ਕਹਿੰਦਾ ਕਿ ਇਸ ਪਾਸੇ ਹੇ ਰਾਹ ਤੂੰ ਆ ਤੇ ਆਪਣਾ ਵਾਰ ਕਰ। ਮੈਂ ਹੱਥੋਂ ਕਿਦੋਂ ਅਬ ਲਿਹੋ ਸਵਾਰ, ਸੁਣ ਪਾਇਓ ਸਮੁਖ ਸਰ ਕੋ ਨਿਕਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਨੇ ਜਦੋਂ ਉਸ ਨੂੰ ਲਲਕਾਰਿਆ ਤੇ ਉਹ ਉੱਚੀ ਆਵਾਜ਼ ਦੇ ਨਾਲ ਬੋਲਿਆ, ਕਹਿੰਦਾ ਕਿ ਜਾਂ ਤੇ ਮੈਂ ਤੈਨੂੰ ਮਾਰ ਦੇਵਾਂਗਾ ਤੇ ਜਾਂ ਫਿਰ ਮਰ ਜਾਵਾਂਗਾ, ਇਸ ਕਰਕੇ ਆਪਣੇ ਸਿੰਘਾਂ ਸੰਭਾਲ ਕਰ ਲੈ। ਸੁਣ ਪਾਇਓ ਸਮੁਖ ਸਰ ਕੋ ਨਿਕਾਰ, ਤਿੱਖੇ ਤੀਰ ਨੂੰ ਪੱਥੇ ਦੇ ਵਿੱਚੋਂ ਉਸਨੇ ਬਾਹਰ ਕੱਢਿਆ ਤੇ ਧਰਮ ਸਿੰਘ ਦੇ ਸਾਹਮਣੇ ਆਇਆ। ਤਰ ਤਨਖ ਬਿਖੈ ਐ ਚੋ ਸਜੋਰ, ਖਰ ਹੋ ਤੋ ਕੌਣ ਦੀਨੋ ਸੋ ਛੋਰ। ਆਪਣੇ ਤਨਖ ਦੇ ਵਿੱਚ ਰਾਵ ਨੇ ਤਿੱਖਾ ਤੀਰ ਧਰਿਆ ਹੈ ਤੇ ਫਿਰ ਪੂਰੇ ਜ਼ੋਰ ਦੇ ਨਾਲ ਤਨਖ ਦੀ ਡੋਰੀ ਨੂੰ ਖਿੱਚਿਆ। ਖਰ ਹੋ ਤੋ ਕੌਰ ਦੀਨੋ ਸੋ ਛੋਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਮਾਨ ਦੀ ਡੋਰੀ ਨੂੰ ਖਿੱਚ ਕੇ ਉਹ ਭਿਆਨਕ ਤੀਰ ਧਰਮ ਸਿੰਘ ਦੇ ਉੱਤੇ ਚਲਾ ਦਿੱਤਾ ਉਸ ਰਾਵ ਨੇ। ਪਿਖ ਧਰਮ ਸਿੰਘ ਹੈ ਕੋ ਚਲਾਏ, ਖਰ ਤੀਰ ਸਮੁਖ ਤੇ ਤਨ ਬਚਾਏ। ਭਾਵੇਂ ਕਿ ਧਰਮ ਸਿੰਘ ਦੇ ਉੱਤੇ ਤਿੱਖੇ ਤੀਰ ਦਾ ਪ੍ਰਹਾਰ ਕੀਤਾ ਉਸ ਰਾਵ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਘੋੜੇ ਨੂੰ ਪਾਸੇ ਕਰਕੇ ਉਸ ਤਿੱਖੇ ਤੀਰ ਤੋਂ ਆਪਣੇ ਸਰੀਰ ਦਾ ਬਚਾਅ ਕਰ ਗਿਆ ਧਰਮ ਸਿੰਘ। ਆਪਣੋ ਖਤਾ ਗਲੀ ਨੋ ਨਿਕਾਰ, ਵਿੱਚ ਪਨ ਚ ਫੋਕ ਧਰ ਕੇ ਸੁਧਾਰ। ਫੇਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਕਮਾਨ ਨੂੰ ਸੰਭਾਲਿਆ ਹੈ ਧਰਮ ਸਿੰਘ ਨੇ, ਤਿੱਖਾ ਤੀਰ ਆਪਣੇ ਪੱਥੇ ਦੇ ਵਿੱਚੋਂ ਕੱਢਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿੱਲੇ ਚਾੜਿਆ ਤਨਖ ਦੇ। ਹੈ ਚਿਤ ਸ਼ਿਤਾਵ ਰਿਪ ਕੇ ਪ੍ਰਹਾਰ, ਲੱਗ ਗਯੋ ਹਿਰਦੈ ਪਰਵੇਸ਼ੋ ਮਜਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਪਹਿਲਾਂ ਕਿ ਰਾਵ ਦੂਸਰੇ ਤੀਰ ਦਾ ਵਾਰ ਕਰਦਾ, ਧਰਮ ਸਿੰਘ ਨੇ ਬੜੀ ਛੇਤੀ ਹੀ ਵੈਰੀ ਦੇ ਉੱਤੇ ਆਪਣੇ ਤਿੱਖੇ ਤੀਰ ਦਾ ਪ੍ਰਹਾਰ ਕੀਤਾ। ਲੱਗ ਗਯੋ ਹਿਰਦੈ ਪ੍ਰਵਿਸ਼ਿਓ ਮਜਾਰ, ਭਾਵ ਕੇ ਛਾਤੀ ਦੇ ਵਿੱਚ ਜਾ ਕੇ ਧਰਮ ਸਿੰਘ ਦਾ ਚਲਾਇਆ ਹੋਇਆ ਤੀਰ ਰਾਵ ਦੇ ਲੱਗਾ। ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਾਣਾ ਤੋਂ ਸੱਖਣਾ ਹੋ ਗਿਆ ਰਾਵ ਦਾ ਸਰੀਰ। ਹੈ ਤਾਰੇ ਗਿਰਿਓ ਖਪਰਾ ਲਗੰਤ, ਛਿਨ ਬਿਖੈ ਪਰਿਓ ਛਿਤ ਪ੍ਰਾਣ ਹੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਤੀਰ ਚਲਾਇਆ ਸੀ ਧਰਮ ਸਿੰਘ ਨੇ ਉਹ ਸੀ ਖਪਰਾ ਤੀਰ। ਖਪਰਾ ਤੀਰ ਲੱਗਣ ਦੀ ਦੇਰ ਸੀ ਕਿ ਘੋੜੇ ਤੋਂ ਉਲਟ ਕੇ ਉਹ ਰਾਵ ਥੱਲੇ ਡਿੱਗ ਪਿਆ ਤੇ ਮਰ ਗਿਆ। ਪਿਖ ਪੂਪ ਕੋਪ ਕੋ ਆਏ ਤਾਏ, ਗੁਰ ਸਮਖ ਬਾਣ ਪੈਨੇ ਚਲਾਏ। ਜਦੋਂ ਬਗੌੜ ਦੇ ਰਾਜੇ ਦਾ ਸਾਥੀ ਰਾਵ ਮਰ ਕੇ ਡਿੱਗ ਪਿਆ, ਉਸ ਵੇਲੇ ਰਾਜੇ ਨੂੰ ਬਹੁਤ ਜ਼ਿਆਦਾ ਕ੍ਰੋਧ ਆਇਆ, ਗੁਰ ਸਮਖ ਬਾਣ ਪੈਨੇ ਚਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਹਮਣੇ ਹੋ ਕੇ ਉਹਨੇ ਬਹੁਤੇ ਸਾਰੇ ਤੀਰ ਚਲਾਏ। ਕੋਰਾ ਫੰਦਾਇਤ ਉਤ ਫਿਰੰਤ, ਨਿਜ ਪਟਨ ਪ੍ਰੇਰ ਜੈ ਕੋ ਚਹੰਤ। ਬਗੌੜ ਦਾ ਰਾਜਾ ਬਹੁਤੇ ਤੀਰ ਚਲਾਉਂਦਾ ਹੈ, ਆਪਣੇ ਘੋੜੇ ਨੂੰ ਇਧਰ ਉਧਰ ਭਜਾਉਂਦਾ ਹੈ ਤੇ ਆਪਣੇ ਨਾਲ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਪ੍ਰੇਰਣਾ ਦਿੰਦਾ ਹੈ ਲੜਾਈ ਦੀ, ਚਾਹੁੰਦਾ ਹੈ ਕਿ ਰਣ ਭੂਮੀ ਦੇ ਵਿੱਚ ਜਿੱਤ ਹੋਵੇ। ਸਿਰ ਮੌਰ ਪਟਨ ਕੇ ਧਨ ਸੰਭਾਰ, ਤਤਕਾਲ ਤੀਰ ਪਾਥਾ ਨਿਕਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਾਰੇ ਹੀ ਸ਼ਸਤਰਧਾਰੀਆਂ ਦੇ ਸਿਰਮੌਰ ਨੇ, ਭਾਵ ਕੇ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਆਪਣੇ ਤਨਖ ਨੂੰ ਸੰਭਾਲਿਆ ਹੈ ਤੇ ਤਤਕਾਲ ਹੀ ਬੜੀ ਛੇਤੀ ਆਪਣੇ ਪੱਥੇ ਦੇ ਵਿੱਚੋਂ ਤਿੱਖਾ तीर कढ़िया। कर चकान लग छोर दीन, हाथ पाल बिखै सो मार लीन। सतगुरु गोविंद सिंह सच्चे पातशाह जी ने अपनी कमान दी डोरी नू पूरे जोर दे नाल इन्ना खिचिया कि सतगुरां दा सज्जा हस्त कमल उन्हां दे सज्जे कन्न दे नाल छो गया। इन्ना जोर दे नाल सतगुरां ने तक के तीर उस बगौर दे राजे दे वल चलाया। हाथ पाल बिखै सो मार लेन, सिद्धा जाके राजे दे मत्थे दे विच ओ सतगुरां दा तीर खुब गया। उसे वेले राजे दी मौत हो गई। जब दोहन प्राण त्यागे निहार, सब भजी चमो नहीं तीर तार। ग्रंथाकार भाई संतोख सिंह जी लिखते ने कि जदों राव दा भी अंत हो गया, धर्म सिंह दे चलाए तीर दे वलों ते बगौर दे राजे दा भी अंत हो गया, सतगुरां दे तीर दे नाल दोवें ही दल दे मोहरी सन। उस वेले कवि संतोख सिंह जी लिखते ने कि जिहड़ी नाल दी उन्हां दी सेना सी, उस सेना ने भजना शुरू कीता।
पाजे बिलोक बर जय कृपाल, इन हाथों ना तज जंग शाल।
कायर होके दौड़ना शुरू किया ते सिंघा ने, कवि संतोख सिंह जी लिखते ने, उन्हां दा पिछा किया ते जदों सिंह पिछा कर रहे सन ते सतगुरां ने फिर सारिआं नूं मोड़िआ उच्ची आवाज दे नाल कहिंदे ने, इन हाथों ना है तज जंग शाल। सतगुरु जी कहिंदे ने कि जंग नूं रण भूमि नूं छड के इह कार बन के दौड़ रहे ने, इस करके सतगुरु जी कहिंदे ने इन्हां दे उत्ते वार ना कीता जावे, इन्हां नूं मारिआ ना जावे। इस तरह सतगुरां ने वचन करके सिंघां नूं रोकिआ।
लीने हटाए गुर सिंघ जाल, सब सेवर बिखे करके संभाल।
इस तरह दा वचन करके सतगुरां ने सिंघां नूं पिछे मोड़ लिया है। कवि संतोख सिंह जी लिखदे ने कि सिंघां दी संभाल करके सतगुरु जी डेरे ते पहुंचे।
बगौर नाथ मग जुद्ध मार, पुर लूट लीन गढ़ दुर्गदार।
ग्रंथाकार भाई संतोख सिंह जी लिखदे ने इस तरीके दे नाल जिहड़ा सी बगौर दा राजा ਉਹ ਵੀ ਯੁੱਧ ਦੇ ਵਿੱਚ ਮਾਰ ਦਿੱਤਾ ਗਿਆ ਤੇ ਜਿਹੜਾ ਪੁਰੀ ਦੇ ਵਿੱਚ ਕਿਲਾ ਬਣਿਆ ਸੀ ਉਹਨੂੰ ਪਹਿਲਾਂ ਹੀ ਢਾ ਦਿੱਤਾ ਗਿਆ ਸੀ।
ਇਮ ਵਿਜੈ ਕੀਨ ਤਿਸ ਦੇਸ਼ ਬੀਚ, ਜਸ ਕਰਤ ਸਕਲ ਨਾਰੀ ਉੱਚ ਨੀਚ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਜਿੱਤ ਦੀ ਪ੍ਰਾਪਤੀ ਕੀਤੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਸ ਉੱਚਿਆਂ ਤੇ ਨੀਵਿਆਂ ਸਾਰਿਆਂ ਦੇ ਵਿੱਚ ਬਹੁਤਾ ਫੈਲਿਆ।
ਕਰ ਦਇਓ ਕੂਚ ਡੇਰਾ ਕਿਰਪਾਲ, ਨਿਜ ਸੁਪਟਨ ਸਵਣ ਕੀ ਕਰ ਸੰਭਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਸਤਿਗੁਰਾਂ ਨੇ ਉਸ ਜਗ੍ਹਾ ਨੂੰ ਛੱਡਿਆ ਹੈ, ਕਿਰਪਾਲੂ ਸਤਿਗੁਰੂ ਜੀ ਨੇ ਡੇਰਾ ਛੱਡ ਕੇ ਅੱਗੇ ਕੂਚ ਕੀਤਾ ਹੈ। ਆਪਣੇ ਸਾਰੇ ਸ਼ਸਤਰ ਧਾਰੀ ਯੋਧਿਆਂ ਦੀ ਸਤਿਗੁਰਾਂ ਨੇ ਚੰਗੇ ਤਰੀਕੇ ਦੇ ਨਾਲ ਸਾਂਭ ਸੰਭਾਲ ਕੀਤੀ। ਇਸ ਤਰ੍ਹਾਂ ਬਗੌਰ ਦੇ ਜੰਗ ਦਾ ਕਵੀ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ। ਇਸ ਤੋਂ ਇਲਾਵਾ ਜਿਹੜੇ ਵੱਖਰੇ ਵੱਖਰੇ ਇਤਿਹਾਸਕਾਰ ਨੇ ਉਹਨਾਂ ਦੇ ਵੱਖਰੇ ਵੱਖਰੇ ਇਸ ਵਾਸਤੇ ਬਿਆਨ ਨੇ। ਮਹਿਮਾ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਹਦੇ ਵਿੱਚ ਇਸ ਜੰਗ ਦਾ ਕੋਈ ਵੀ ਜ਼ਿਕਰ ਹੀ ਨਹੀਂ ਕੀਤਾ ਹੋਇਆ। ਇਸ ਤੋਂ ਇਲਾਵਾ ਇਸ ਜੰਗ ਦਾ ਹਾਲ ਤਵਾਰੀਖ ਖਾਲਸਾ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਦਿੱਤਾ ਹੈ, ਜਿਹੜਾ ਕਿ ਭਾਈ ਸੰਤੋਖ ਸਿੰਘ ਤੋਂ ਥੋੜਾ ਵੱਖਰਾ ਹੈ। ਉਹਨਾਂ ਨੇ ਇਸ ਤਰੀਕੇ ਦੇ ਨਾਲ ਬਿਆਨ ਦਿੱਤਾ ਹੈ ਤਵਾਰੀਖ ਖਾਲਸਾ ਦੇ ਵਿੱਚ। ਉਹ ਲਿਖਦੇ ਨੇ ਕਿ ਬਗੌਰ ਦਾ ਰਾਜਾ ਤਾਂ ਗੁਰੂ ਜੀ ਦਾ ਪ੍ਰੇਮੀ ਹੋ ਗਿਆ ਸੀ, ਔਰ ਗੁਰੂ ਜੀ ਤੇ ਉਹ ਇਕੱਠੇ ਸੈਰ ਨੂੰ ਜਾਂਦੇ ਹੁੰਦੇ ਸਨ। ਇਸ ਰਾਜੇ ਦਾ ਨਾਮ ਸ਼ਿਵ ਪ੍ਰਤਾਪ ਸੀ ਤੇ ਇਹ 50,000 ਦਾ ਜਾਗੀਰਦਾਰ ਰਾਣਾ ਸੀ। ਇਸ ਨੇ ਗੁਰੂ ਜੀ ਨੂੰ ਕੁਛ ਦਿਨਾਂ ਲਈ ਆਪਣੇ ਕੋਲ ਟਿਕਾ ਲਿਆ। ਇਹ ਸਤਸੰਗ ਲਾਭ ਵੀ ਲੈਂਦਾ ਸੀ ਤੇ ਗੁਰੂ ਜੀ ਤੋਂ ਅਨੋਖੀ ਤੀਰ ਅੰਦਾਜ਼ੀ ਵੀ ਸਿੱਖਦਾ ਸੀ। ਬਗੌਰ ਤੋਂ 3 ਕੁ ਮੀਲ ਤੇ ਇਸ ਦਾ ਇੱਕ ਸ਼ਰੀਕ ਭਾਈ ਹੋਰ ਰਾਣਾ ਰਹਿੰਦਾ ਸੀ। ਇੱਕ ਦਿਨ ਗੁਰੂ ਜੀ ਦੇ ਊਠ ਚਰਦੇ ਚਰਦੇ ਉਸ ਦੇ ਬਾਗ ਦੇ ਵਿੱਚ ਚਲੇ ਗਏ ਤਾਂ ਰਾਖਿਆ ਨੇ ਸਾਰਬਾਨਾਂ ਨੂੰ ਮਾਰਿਆ ਤੇ ਊਠ ਖੋਹ ਕੇ ਲੈ ਚੱਲੇ। ਤਦੋਂ 15 ਸਿੰਘਾਂ ਨੇ ਜਾ ਕੇ ਜੰਗ ਕਰਕੇ ਆਪਣੇ ਊਠ ਤੇ ਆਦਮੀ ਛੁਡਾਏ ਤਾਂ ਉਥੋਂ ਦੀ ਪ੍ਰਜਾ ਤੇ ਉਸ ਰਾਜੇ ਦੇ ਸਿਪਾਹੀ ਇਨ੍ਹਾਂ ਸਿੰਘਾਂ ਦੇ ਉੱਤੇ ਆ ਪਏ। ਰਾਣੇ ਦੀ ਫੌਜ ਹਾਰ ਕੇ ਕਿਲੇ ਵਿਚ ਜਾ ਵੜੀ। ਅਗਲੇ ਦਿਨ ਸਿੰਘਾਂ ਨੇ ਇੱਕ ਟਿੱਬੇ ਤੇ ਤੋਪ ਚਾੜ ਕੇ ਕਿਲੇ ਤੇ ਚਲਾਈ। ਥੋੜੀ ਦੇਰ ਮਗਰੋਂ ਕਿਲੇ ਵਾਲਿਆਂ ਨੇ ਸ਼ਰਨ ਮੰਨ ਲਈ। ਗੁਰੂ ਜੀ ਨੇ ਮੁਹਾਸਰਾ ਛੱਡ ਕੇ ਮੁੜ ਆਉਣੇ ਦੀ ਆਗਿਆ ਦੇ ਦਿੱਤੀ। ਠੀਕ ਇਸੇ ਵੇਲੇ ਉਹ ਰਾਣਾ ਬਾਹਰੋਂ ਆ ਗਿਆ ਤੇ ਉਸਨੇ ਮੁੜ ਕੇ ਲੜਾਈ ਆਰੰਭ ਦਿੱਤੀ। ਜੰਗ ਦੇ ਵਿੱਚ ਰਾਣਾ ਮਾਰਿਆ ਗਿਆ ਤੇ ਫੌਜ ਨੂੰ ਭਾਜ ਹੋਈ। ਸ਼ਿਵ ਪ੍ਰਤਾਪ ਨੇ ਇਹ ਸੂਰ ਵੀਰਤਾ ਦੇਖ ਕੇ ਗੁਰੂ ਜੀ ਨੂੰ ਹੋਰ ਕੁਝ ਦਿਨਾਂ ਲਈ ਆਪਣੇ ਕੋਲ ਰਹਿਣ ਦੀ ਅਰਜ਼ ਕੀਤੀ। ਇਹ ਤਵਾਰੀ ਖਾਲਸਾ ਦੇ ਵਿੱਚ ਇਸ ਤਰ੍ਹਾਂ ਬਿਆਨ ਦਿੱਤਾ ਗਿਆ ਹੈ। ਰਾਣੇ ਪ੍ਰਤਾਪ ਦੇ ਬਾਰੇ ਉਹ ਲਿਖਦੇ ਨੇ, ਕਿਉਂਕਿ ਇਤਿਹਾਸਕਾਰ ਆਪਣੀ ਵੱਖਰੀ ਵੱਖਰੀ ਖੋਜ ਦੇ ਨਾਲ ਕਿਸੇ ਇਤਿਹਾਸ ਨੂੰ ਲਿਖਦੇ ਨੇ, ਇਸ ਕਰਕੇ ਮਹਿਮਾ ਪ੍ਰਕਾਸ਼ ਦੇ ਵਿੱਚ ਇਸ ਜੰਗ ਦਾ ਕੋਈ ਹਵਾਲਾ ਹੀ ਨਹੀਂ ਦਿੱਤਾ ਗਿਆ। ਤਵਾਰੀ ਖਾਲਸਾ ਦੇ ਵਿੱਚ ਇਸ ਤਰ੍ਹਾਂ ਲਿਖਿਆ ਜੋ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਇਆ ਤੇ ਜਿਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਉਹ ਵੀ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਚੁੱਕਾ। ਸੋ ਇਸ ਤਰੀਕੇ ਦੇ ਨਾਲ ਵਾਪਰਿਆ, ਸਤਿਗੁਰਾਂ ਨੇ ਬਗੌਲ ਨੂੰ ਛੱਡਿਆ ਅੱਗੇ ਚੱਲ ਪਏ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਰਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।